ਬਸੰਤ ਬਾਣੀ ਨਾਮ ਦਿਉ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੋ ਕੁਲ ਲਜੈ
ਸਾਹਿਬ ਸੰਕਟ ਵੈ ਇਹਦਾ ਮਤਲਬ ਹੈ ਸਾਹਿਬ ਜਿਹੜਾ ਭਗਤਾਂ ਦੇ ਸੰਕਟ ਪਾਉਂਦੇ ਜਾਣ ਬੁੱਝ ਕੇ ਪਾਉਂਦੇ ਹੁਕਮ ਨਾਲੇ ਸੰਕਟ ਪੈਂਦਾ ਐਵੇਂ ਨਹੀਂ ਪੈਂਦਾ ਅਸਲ ਚ ਤਾਂ ਸਾਹਿਬ ਨੇ ਲੋਕਾਂ ਨੂੰ ਦਿਖਾਉਣਾ ਹੁੰਦਾ ਵੀ ਭਗਤ ਐਡੇ ਐਡੇ ਸੰਕਟ ਦੇ ਵਿੱਚ ਵੀ ਅਡੋਲ ਰਹਿ ਸਕਦੇ ਨੇ ਗੱਲਾਂ ਸਿਰਫ ਕਰਨ ਦੀਆਂ ਨਹੀਂ ਹੈ ਗੁਰਬਾਣੀ ਚ ਜੇ ਪ੍ਰੈਕਟੀਕਲ ਨਾ ਹੋਵੇ ਤਾਂ ਕੋਈ ਮੰਦਾ ਨਹੀਂ ਹੁੰਦਾ ਪ੍ਰੈਕਟੀਕਲ ਹੁਣ ਭਗਤਾਂ ਨੂੰ ਕਰਨਾ ਪਊਗਾ ਹੋਰ ਕੌਣ ਕਰੂ ਜੋ ਗੁਰਬਾਣੀ ਦਾ ਪ੍ਰੈਕਟੀਕਲ ਹੈ ਜੀਵਨ ਕੌਣ ਕੋਈ ਤਾਂ ਕਰਕੇ ਦਿਖਾਊਗਾ ਹੀ ਨਾ ਜਿਹੜਾ ਕਰਕੇ ਦਿਖਾਉਂਦਾ ਹੈ ਪ੍ਰੈਕਟੀਕਲ ਜੀਵਨ ਜਿਉਂਦਾ ਹੈ ਉਹੀ ਭਗਤ ਹੈ ਤਾਂ ਸਾਹਿਬ ਉਹਨਾਂ ਨੂੰ ਸੰਕਟ ਦਿੰਦਾ ਸੰਕਟ ਵਿੱਚ ਹੀ ਕੱਢਦਾ ਬਸ ਹੱਥ ਆਪਣਾ ਹੀ ਦੇ ਕੇ ਰੱਖਦਾ ਹੱਥ ਰੱਖ ਦੇ ਉਹ ਹੱਥ ਆਪਣਾ ਹੀ ਰੱਖਦਾ ਨਾਲ ਹੁਕਮ ਦਾ ਹੱਥ ਨਾਲ ਹੀ ਰੱਖਦਾ ਹੁਕਮ ਨਾਲੇ ਹੁੰਦਾ ਸਭ ਕੁਝ ਸਾਹਿਬ ਸੰਕਟ ਵੈ ਜੇ ਸਾਹਿਬ ਸੰਕਟ ਦੇ ਦੇਵੇ ਸੇਵਕ ਡੋਲ ਜਵੇ ਭਜਿਆ ਡੋਲ ਜਵੇ ਜਮਨ ਡੋਲ ਗਿਆ ਭੱਜ ਗਿਆ ਛੱਡ ਕੇ ਮੂਲ ਨੂੰ ਸਾਹਿਬ ਮੂਲ ਹੈ ਨਾ ਮੂਲ ਦੇ ਨਾਲ ਖੜਾ ਹੋਵੇ ਮਨ ਮੂਲ ਸੰਕਟ ਦੇ ਦੇਵੇ ਮਨ ਨੂੰ ਤੇ ਮਨ ਨੂੰ ਮਨ ਛੱਡ ਕੇ ਆਪਣੇ ਮੂਲ ਨੂੰ ਸਾਹਿਬ ਨੂੰ ਭੱਜ ਜਵੇ ਬਸ ਫੇਰ ਸਮਝ ਲੋ
ਚਿਰੰਕਾਲ ਨਾ ਜੀਵੈ ਦੋ ਕੁਲ ਲਜੈ
ਸੰਕਟ ਮੌਤ ਦਾ ਹੁੰਦਾ ਮੌਤ ਜਦ ਆ ਜਾ ਨਾ ਸਾਹਮਣੇ ਫੇਰ ਡੋਲ ਜਵੇ ਡੱਡਾ ਡਰ ਉਪਜੈ ਡਰ ਜਾਈ ਜੇ ਡਰ ਪੈਦਾ ਜੇ ਸਾਹਮਣੇ ਜੇ ਡਰ ਉਪਜਦਾ ਨਾ ਹੁਕਮ ਦਾ ਤਾਂ ਸੰਸਾਰੀ ਡਰ ਨਹੀਂ ਰਹਿੰਦੇ ਪਹਿਲਾਂ ਤਾਂ ਡਰ ਚੱਕ ਤੇ ਸੰਸਾਰੀ ਕਿਉਂ ਡਰ ਚਲੇ ਜਾਂਦੇ ਨੇ ਤਾਂ ਡਰ ਮੈਂ ਡਰ ਰਿਹਾ ਸਮਾਈ ਜੇ ਮਰਨਾ ਤਾਂ ਮੰਨਿਆ ਹੋਇਆ ਮਰਨ ਕਬੂਲਿਆ ਹੋਇਆ ਤਾਂ ਫਿਰ ਡਰ ਹੋਰ ਕਾਹਦਾ ਰਹਿ ਗਿਆ ਜਿਹਨੇ ਮਰਨਾ ਕਬੂਲਿਆ ਹੋਇਆ ਵੀ ਅਗਲਾ ਸਾਹ ਆਵੇ ਚਾਹੇ ਨਾ ਆਵੇ ਉਹਨੂੰ ਦੱਸੋ ਕਾਹਦਾ ਡਰ ਹੈ ਫਿਰ ਨਫੇ ਨੁਕਸਾਨ ਦਾ ਡਰ ਉਹਨੂੰ ਨਹੀਂ ਹੋ ਸਕਦਾ ਅਗਲਾ ਸਾਹ ਤਾਂ ਪਤਾ ਹੀ ਨਹੀਂ ਆਉਣਾ ਲੋਭ ਉਹਨੂੰ ਨਹੀਂ ਹੋ ਸਕਦਾ ਮੋਹ ਉਹਨੂੰ ਨਹੀਂ ਹੋ ਸਕਦਾ ਉਹਦਾ ਤਾਂ ਕੋਈ ਡਰੇ ਨਹੀਂ ਫਿਰ ਰਿਹਾ ਜੇ ਅਗਲਾ ਸਾਹ ਦਾ ਉਹਨੂੰ ਆਸ ਨਹੀਂ ਆਉਂਦੀ ਫੇਰ ਉਹਨੂੰ ਦੱਸੋ ਡਰ ਕਾਹਦਾ ਕਬੂਲਿਆ ਹੋਇਆ ਮਨ ਉਹਨੇ ਉਹਦੀ ਸਾਹ ਤੇ ਹੀ ਨਿਗਾਹ ਰਹੂ ਫਿਰ ਸਾਹ ਸਾਹ ਸਿਮਰਨ ਤਾਂ ਹੁੰਦਾ ਜੇ ਅਗਲੇ ਸਾਹ ਦਾ ਭਰੋਸਾ ਹੋਣਾ ਵੀ ਆਉਣਾ ਕਿ ਨਹੀਂ ਆਉਣਾ ਅਗਲੇ ਸਾਹ ਤੋਂ ਬਾਅਦ ਕੀ ਬਣਦਾ ਹੁਕਮ ਹੋਣਾ ਧਿਆਨ ਉਹ ਚ ਜੇ ਫਿਰ ਸਾਹ ਸਾਹ ਸਿਮਰੋ ਗੋਬਿੰਦ ਤੁਸੀਂ ਸਾਹ ਸਾਹ ਕਹਿੰਦਾ ਸਿਮਰੋ ਗੋਬਿੰਦ ਕਿਵੇਂ ਹੋਜੂਗਾ ਫਿਰ ਅਗਲੇ ਸਾਹ ਤੋਂ ਬਾਅਦ ਕੀ ਹੁਕਮ ਹੈ ਕੋਈ ਪਤਾ ਹੀ ਨਹੀਂ ਜਦ ਤਾਂ ਧਿਆਨ ਤਾਂ ਫਿਰ ਸਾਹ 'ਚ ਰੱਖਣਾ ਪਊਗਾ ਹੋਰ ਕਿੱਥੇ ਰੱਖਣਾ ਪਊ ਸਾਹ ਸਾਹ ਸਿਮਰੋ ਗੋਬਿੰਦ ਦਾ ਮਤਲਬ ਇਹੀ ਹੈ ਤੇ ਉਹਨੂੰ ਕੋਈ ਡਰ ਨਹੀਂ ਰਹਿੰਦਾ ਪਰ ਜੇ ਸਾਹਿਬ ਸੰਕਟ ਦੇ ਦੇਵੇ ਫਿਰ ਕਿਤੇ ਡਰ ਸਾਹਮਣੇ ਵਾਕਿਆ ਹੀ ਮੌਤ ਆਏ ਜਾਵੇ ਮਰਨਾ ਤਾਂ ਮੰਨਿਆ ਹੋਇਆ ਪਰ ਜੇ ਮੌਤ ਆ ਜਾਵੇ ਫਿਰ ਡਰ ਜਾਵੇ ਦੇਖ ਕੇ
ਸੇਵਕ ਭੱਜੇ
ਫਿਰ ਭੱਜ ਜਾਵੇ ਉੱਥੋਂ ਹੱਥ ਛਡਾ ਕੇ ਸਾਹਿਬ ਤਾਂ ਕਹਿੰਦਾ ਵੀ ਚੱਲੀਏ ਛੱਡ ਕੇ ਸੰਸਾਰ ਉਹ ਕਹੇ ਨਹੀਂ ਹੈ ਜੋ ਮੇਰਾ ਜੀ ਲੱਗਿਆ ਹੋਇਆ ਉਹਦੇ ਅੰਦਰ ਕੁਛ ਹੋਵੇ ਕੱਚ ਮੋਹ ਹੋਵੇ ਜਾਂ ਜਿਉਣ ਦੀ ਇੱਛਾ ਹੋਵੇ ਕੁਛ ਵੀ ਹੋਵੇ ਚਿਰੰਕਾਲ ਨਾ ਜੀਏ ਬਹੁਤ ਚਿਰ ਨਹੀਂ ਜਿਉਂਦਾ ਰਹਿ ਸਕਦਾ ਫਿਰ ਵੀ ਕਿੰਨਾ ਚਿਰ ਜਿਉਂਦਾ ਰਹੂਗਾ ਚਿਰੰਕਾਲ ਨਾ ਜੀਏ ਦੋ ਕੁੱਲ ਜਾ ਦੋਏ ਕੁਲਾਂ ਨੂੰ ਨਮਸ਼ੀ ਹੁੰਦੀ ਹੈ ਦੋ ਕੁਲਾਂ ਕਿਹੜੀਆਂ ਨੇ ਇੱਕ ਤਾਂ ਸਰੀਰ ਕਰਕੇ ਕੁਲ ਹੈ ਇੱਕ ਤਾਂ ਸੋਡੀਆਂ ਦੀ ਕੋਲਾ ਮੀਣੇ ਜਿਹੜੇ ਮਰ ਗਏ ਪਿੱਛੋਂ, ਸੋਡੀ ਇਸ ਗੱਲ ਦੀ ਨਮੋਸ਼ੀ ਮੰਨਦੇ ਨੇ। ਅੱਜ ਸੋਡੀਆਂ ਦੀ ਕਦਰ ਕਿਉਂ ਨਹੀਂ? ਸੋਡੀਆਂ ਨੇ ਜ਼ਿਆਦਾ, ਸੋਡੀਆਂ ਨੇ ਉਹਨਾਂ ਦਾ ਸਾਥ ਦਿੱਤਾ ਜਿਹੜੇ ਗੁਰੂ ਘਰ ਦੇ ਭਗੌੜੇ ਸੀ, ਬਾਅਦ ਚ ਗੱਦੀਆਂ ਬਣਾ ਕੇ ਬੈਠਣ ਲੱਗ ਗਏ ਸੋਡੀ। ਉਹ ਵੀ ਤਾਂ ਬਰਾਬਰ ਪੈਰਲ ਗੱਦੀ ਲਾਉਂਦਾ ਤਾ। ਜਦ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਹੈ ਸੀ, ਸੋਡੀ ਗੱਦੀਆਂ ਲਾਉਂਦੇ ਰਹੇ ਨੇ, ਫਿਰ ਵੀ ਉਹ ਤਾਂ ਜਿਹੜੀ ਆ ਲਹਿਰ ਪਿੱਛੋਂ ਸਿੱਖ ਲਹਿਰ ਸੀ, ਇਹਦੇ ਵਿੱਚ ਹਟੇ ਨੇ ਉਹ, ਇਹਨਾਂ ਦੇ ਖਿਲਾਫ਼ ਲੋਕ ਬੋਲਣ ਲੱਗੇ ਨੇ। ਉਹਨਾਂ ਦੀ ਜਿਹੜੀ ਸੰਗਤ ਸੀ ਸੋਡੀਆਂ ਦੀ, ਉਹ ਗੁਰੂ ਘਰ ਨਾਲ ਨਹੀਂ ਸੀ ਮਿਲੀ ਹੋਈ। ਉਹ ਗੁਰੂ ਘਰ ਤਾਂ ਉਹਦੇ ਬਾਅਦ 'ਚ ਬਣੇ ਨੇ, ਉਹਨਾਂ ਦੀ ਸੰਗਤ ਦੇ ਵਿੱਚ ਡੇਰੇ ਸੀ ਉਹਨਾਂ ਦੇ। ਇਵੇਂ ਬੇਦੀਆਂ ਨੇ ਕੀਤਾ, ਬੇਦੀਆਂ ਨੇ ਤਾਂ ਖੈਰ ਨਹੀਂ ਕੀਤਾ, ਜਿਨ੍ਹਾਂ 'ਚੋਂ ਬੇਦੀ ਆਏ ਤਾਂ ਉਹਨਾਂ ਨੇ ਕੀਤਾ। ਬੇਦੀ ਤਾਂ ਤਿੰਨੇ ਸੀ, ਚੌਥੇ ਬੇਦੀ ਹੈ ਹੀ ਨਹੀਂ ਕੋਈ। ਕਹਿੰਦਾ ਗੁਰੂ ਨਾਨਕ ਦੇ ਜਿਹੜੇ ਸੀ ਆਪਣੇ ਆਪ ਨੂੰ ਬੇਦੀ ਮੰਨਣ ਲੱਗ ਗਏ, ਅਜੇ ਮੈਂ ਬੇਦੀ ਹੈ। ਹੁਣ ਬੇਦੀ ਤਾਂ ਹੈ ਨਹੀਂ, ਹੈ ਤਾਂ ਮੈਂ ਤੇ ਬੇਦੀ ਤਾਂ ਨਾਨਕ ਹੈ। ਬੇਦੀ ਤਾਂ ਸਭ ਦਸਵੇਂ ਗ੍ਰੰਥ 'ਚ ਹੁੰਦਾ, ਦਸਵੇਂ ਗ੍ਰੰਥ ਮੁਤਾਬਕ ਨਾਨਕ ਬੇਦੀ ਹੈ। ਇਕੱਲਾ ਨਾਨਕ ਦਾ ਬਾਪ ਬੇਦੀ ਨਹੀਂ ਹੈ। ਜੇ ਨਾਨਕ ਦਾ ਬਾਪ ਬੇਦੀ ਨਹੀਂ ਹੈ ਤਾਂ ਨਾਨਕ ਦੇ ਪੁੱਤ ਬੇਦੀ ਨਹੀਂ ਹੋ ਸਕਦੇ। ਨਾਨਕ ਦੇ ਪੁੱਤ ਬੇਦੀ ਨਹੀਂ, ਜੇ ਕਾਲੂ ਬੇਦੀ ਨਹੀਂ ਹੈ, ਕਾਲੂ ਨਾਨਕ ਦਾ ਬੇਦੀ ਹੈ। ਜੇ ਨਾਨਕ ਬੇਦੀ ਹੈ, ਕਾਲੂ ਬੇਦੀ ਨਹੀਂ ਹੈ, ਤਾਂ ਨਾਨਕ ਕਿਉਂ ਬੇਦੀ ਹੈ? ਨਾਨਕ ਨੇ ਕਾਲੂ ਨੂੰ ਬਾਪ ਨਹੀਂ ਮੰਨਿਆ, ਮਾਸੋ ਹੀ ਮਾਸ ਉਪਜੇ ਹੈ। ਨਾਨਕ ਆਤਮਾ ਦਾ ਨਾਂ ਹੈ, ਸਰੀਰ ਦਾ ਨਾਂ ਨਹੀਂ ਹੈ। ਆਤਮਾ ਦੂਜੀ ਜਾਂ ਐਸੇ ਸਟੈਂਡਰਡ ਦੀ ਆਤਮਾ ਉਹੀ ਵਿਵੇਕ ਬੁੱਧ ਜਿਹੜੀ ਨਾਨਕ ਦੀ ਹੈ, ਪ੍ਰਗਟ ਹੋਈ ਲਹਿਣੇ 'ਚ, ਲਹਿਣਾ ਵੀ ਬੇਦੀ ਹੋ ਗਿਆ। ਉਹੀ ਬੁੱਧ ਤ੍ਰੇਹਣ 'ਚ ਕਿਸੇ 'ਚ ਪੱਲਾ ਆ, ਤ੍ਰੇਹਣ 'ਚ ਪੈਦਾ ਹੋ ਗਈ, ਫਿਰ ਭੱਲੇ ਚਲੀ ਗਈ, ਉਹਨਾਂ ਦੇ ਗੋਤ ਮਿਟ ਗਏ ਆਪਣੇ। ਉਹ ਜਿਹੜੇ ਪਹਿਲੇ ਗੋਤ ਨੇ ਉਹ ਸਰੀਰ ਵਾਲੇ ਨੇ, ਪੱਲਾ ਤ੍ਰੇਹਣ ਇਹ ਦੋਏ ਗੋਤ ਨੇ, ਪਹਿਲਾ ਮਹਿਤਾ, ਤਿੰਨੇ ਗੋਤ ਬੇਦੀ ਹੋ ਗਏ, ਤਿੰਨੇ ਆਦਮੀ ਬੇਦੀ ਹੋਏ ਨੇ, ਬਾਕੀ ਤਾਂ ਟੱਬਰ ਹੋਇਆ ਨਹੀਂ। ਜੇ ਤ੍ਰੇਹਣ ਬੇਦੀ ਨਹੀਂ ਹੈ ਤਾਂ ਦੂਏ ਜਿਹੜੀ ਔਲਾਦ ਹੈ ਨਾਨਕ ਦੀ ਉਹ ਬੇਦੀ ਕਿਵੇਂ ਹੋ ਗਈ? ਤਿੰਨ ਬੇਦੀਆਂ ਨੇ ਕੀ ਕੁੱਲ ਵੇਖੇ ਹੈ? ਉਹ ਬੇਦੀਆਂ ਦੀ ਕੁੱਲ ਲਜੂ ਲੱਜਤ ਹੋਊ, ਉਹ ਸੋਢੀਆਂ ਦੀ ਕੁੱਲ ਲੱਜਤ ਹੋਊ। ਇੱਕ ਤਾਂ ਸੋਢੀ, ਸੋਢੀ ਦੋ ਤਾਂ ਸੋਢੀ ਹੈ ਖਿਲਾਫ, ਰਾਮਦਾਸ ਤਾਂ ਸੋਢੀ ਹੈ ਇਕੱਲਾ ਹੀ ਹੈ, ਸੋਢੀ ਰਾਮਦਾਸ ਹੀ ਹੈ ਅਸਲ ਦੇ ਵਿੱਚ। ਬਾਅਦ 'ਚ ਪੰਜਵੇਂ ਪਾਤਸ਼ਾਹ ਸੋਢੀ ਨੇ, ਦੂਏ ਸੋਢੀ ਨਹੀਂ ਹੈ। ਅਸੀਂ ਬੇਦੀ ਆ ਸੋਢੀ ਜਿਹੜੇ ਪ੍ਰਚਾਰ ਰਹੇ ਨੇ, ਇਹ ਮੀਣਿਆਂ ਦੇ ਪ੍ਰਚਾਰ ਨੇ, ਗੁਰਮਤ ਅਨੁਸਾਰ ਨਹੀਂ ਹੈ।
ਪ੍ਰਿਥੀ ਚੰਦ ਸੋਢੀ ਹੈ ਨਹੀਂ,
ਪ੍ਰਿਥੀ ਚੰਦ ਸੋਢੀ ਕਾਹਦਾ? ਉਹ ਕਾਹਦਾ ਸੋਢੀ ਹੈ? ਰਾਮਦਾਸ ਸੋਢੀ ਹੈ, ਜਿਹਨੂੰ ਉਹਨੇ ਕਹਾਂ ਤਿਲਕ ਦਿੱਤਾ ਉਹ ਸੋਢੀ ਹੈ। ਸੋਢੀ ਪਰਮੇਸ਼ਰ ਹੈ, ਰਾਮਦਾਸ ਸੋਢੀ ਤਿਲਕਦੀ ਹੈ, ਸੋਢੀ ਨੇ ਤਿਲਕ ਦਿੱਤਾ ਇਹਨੂੰ, ਰਾਮਦਾਸ ਸੋਢੀ ਨਹੀਂ ਹੈ। ਸੋਢੀ ਨੇ ਆਪਣਾ ਚੇਲਾ ਬਣਾ ਲਿਆ ਰਾਮਦਾਸ ਨੂੰ, ਸੋਢੀ ਗੁਰੂ ਹੈ ਉਹਦਾ, ਗੁਰੂ ਹੈ ਜੇ ਸੋਢੀ ਗੁਰੂ ਹੈ, ਜਿਹਦਾ ਵੇਦ ਗੁਰੂ ਹੈ ਉਹਨੇ ਬੇਦੀ ਬਣ ਗਿਆ, ਜਿਹਨੇ ਵੇਦ ਦਾ ਗਿਆਨ ਅਪਣਾ ਲਿਆ ਉਹ ਬੇਦੀ ਬਣ ਗਿਆ। ਗਿਆਨ ਗੁਰੂ ਹੈ ਨਾ, ਜਿਹਨੇ ਵੇਦ ਦਾ ਗਿਆਨ ਅਪਣਾ ਲਿਆ ਬੇਦੀ ਹੋ ਗਿਆ, ਜਿਹਨੇ ਡਾਇਰੈਕਟ ਸ਼ਬਦ ਹੁਕਮ ਨਾਲ ਜੁੜ ਗਿਆ ਉਹ ਸੋਢੀ ਹੋ ਗਿਆ। ਉਹ ਡਾਇਰੈਕਟ ਭਾਣੇ 'ਚ ਹੋ ਗਿਆ, ਉਹ ਸੋਢੀ ਹੋ ਗਿਆ। ਦੋ ਕੁੱਲਾਂ ਹੋ ਗਈਆਂ ਹੈ, ਇੱਕ ਤਾਂ ਕੁੱਲ ਉਹ ਸੀ ਜਿਹਦੇ 'ਚ ਸਰੀਰ ਹੈ, ਇੱਕ ਕੁੱਲ ਉਹ ਹੈ ਜਿਹਨੇ ਚੇਲਾ ਬਣਾਇਆ ਗੁਰੂ ਨੇ। ਤੋ ਇੱਕ ਆਤਮਾ ਦੀ ਕੁੱਲ ਹੋ ਗਈ ਜਿਹੜੀ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਇੱਕ ਸਰੀਰ ਦੀ ਕੁੱਲ ਹੋ ਗਈ ਜਿਹੜੀ ਸੰਸਾਰ ਦੇ ਲੋਕ ਮੰਨਦੇ ਨੇ। ਇਹ ਦੋਏ ਕੁੱਲਾਂ ਜਿੱਤ ਹੁੰਦੀਆਂ ਨੇ ਜੇ ਭੱਜ ਜਾਵੇ। ਜੇ ਕੋਈ ਪਕੌੜਾ ਜੰਗ ਚੋਂ ਭੱਜ ਜਾਵੇ ਜੇ ਜੰਗ ਚੋਂ ਭੱਜ ਜਾਵੇ ਤਾਂ ਇੱਕ ਤਾਂ ਦੇਸ਼ ਨੂੰ ਮੋਸ਼ੀ ਮੰਨਦਾ, ਫੌਜ ਨੂੰ ਮੋਸ਼ੀ ਮੰਨਦਾ, ਮੰਨਦੀ ਹੈ ਸਾਡਾ ਬੰਦਾ ਸੀ ਹਿੰਦੁਸਤਾਨੀ ਸੀ ਉਹ ਭੱਜ ਗਿਆ, ਉਹ ਸਰੈਂਡਰ ਹੋ ਗਿਆ ਜਾਂ ਕੁਛ ਵੀ ਹੋ ਗਿਆ। ਇਹ ਕੋਹਦੇ ਕਰਦੇ ਆਪਣੇ ਬੰਦੇ ਨੇ ਜਿਹੜੀ ਜਿਹੜੀ ਕੁੱਲ ਉਹਦੀ ਹੁੰਦੀ ਹੈ। ਸੰਸਾਰੀ ਤਾਂ ਇਸ ਤਰੀਕੇ ਨਾਲ ਦੋ ਕੁੱਲਾਂ ਹੋਣਗੀ। ਉਹ ਕਹਿੰਦੇ ਜੇ ਸਾਹਿਬ ਸੰਕਟ ਦਿੰਦਾ ਜੇ ਭੱਜ ਜਾਂਦਾ, ਇੱਕ ਤਾਂ ਉਹਦੇ ਜਿਹੜੇ ਧਰਮ ਵਾਲੇ ਜਿਹੜਾ ਉਹਨੇ ਧਾਰਨ ਕੀਤੀ ਹੈ ਮਤ ਉਹ ਕੁੱਲ ਹੈ ਉਹਦੀ ਨਿਰਾਕਾਰੀ ਕੁੱਲ ਹੈ, ਉਹਨਾਂ ਨੂੰ ਵੀ ਨਮੋਸ਼ੀ ਹੁੰਦੀ ਹੈ। ਫੇਲ ਹੋ ਗਿਆ ਨਾ ਬੰਦਾ ਉਹਨਾਂ ਦਾ, ਉਹਨਾਂ ਦਾ ਬੰਦਾ ਫੇਲ ਹੋ ਗਿਆ, ਨਮੋਸ਼ੀ ਦੀ ਗੱਲ ਹੋ ਗਈ। ਸਾਹਿਬ ਸੰਕਟ ਵੈ ਸੇਵਕ ਭੱਜਾ, ਫਿਰ ਜੇ ਭੱਜ ਵੀ ਜਾਊਗਾ ਫਿਰ ਕਿਹੜਾ ਹਮੇਸ਼ਾ ਵਾਸਤੇ ਜਾਂਦਾ ਹੋਜੂ, ਚਿਰੰਕਾਲ ਨਾ ਜੀਏ। ਆ ਚਿਰੰਕਾਲ ਲਫਜ ਹੋਣਾ ਚਾਹੀਦਾ ਸੀ, ਸਨਾਤਨ ਮਤ ਨਹੀਂ ਸੀ ਹੋਣੀ ਚਾਹੀਦੀ, ਚਿਰੰਕਾਲ ਲਫਜ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਚਿਰੰਕਾਲ ਲਫਜ ਨੂੰ ਸਨਾਤਨ ਕਹਿਤਾ। ਉਹ ਸਨਾਤਨ ਤਾਂ ਮਾਇਆ ਚ ਲਿਪਤ ਨੂੰ ਕਹਿੰਦੇ ਨੇ ਜਿਹਦਾ ਤਨ ਹਿਰਦਾ ਮਾਇਆ ਚ ਲਿਪਤ ਹੈ, ਮਾਇਆ ਦਾ ਅਸਰ ਹੈ ਜਿਹਦੇ ਤੇ, ਮਾਇਆ ਮੋਹ ਚ ਲਿਪਤ ਹੈ, ਉਹ ਸਨਾਤਨ ਹੈ। ਚਿਰੰਕਾਲ ਲਫਜ਼ ਹੈ ਇਹ ਚਿਰਾਣਾ ਲਫਜ਼ ਤੋਂ ਹੀ ਬਣਿਆ ਪੰਜਾਬੀ ਚ। ਚਿਰੰਕਾਲ ਤਾਂ ਹਿੰਦੀ ਦਾ ਲਫਜ਼ ਹੈ, ਪਿਛਲੇ ਗ੍ਰੰਥਾਂ ਚ ਆਇਆ ਹੋਇਆ। ਬਹੁਤ ਤਕਰੀਬਨ ਉਹ ਤੋਂ ਪਹਿਲਾਂ ਕੁਛ ਨਹੀਂ ਸੀ ਜੀ, ਤੋਂ ਪਹਿਲਾਂ ਸੰਸਾਰ ਹੈ ਨਹੀਂ ਸੀ। ਸੰਸਾਰ ਦੇ ਮੁੱਢ ਤੋਂ ਲੈ ਕੇ ਆ ਉਹਨੂੰ ਆਦਿ ਕਹਿ ਸਕਦੇ ਹਾਂ। ਆਦਿ ਤਾਂ ਇਸ ਕਰਕੇ ਨਹੀਂ ਕਹਿ ਸਕਦੇ ਕਿਉਂਕਿ ਇਹ ਆਦਿ ਕਈ ਵਾਰ ਹੋਇਆ, ਜਿਹੜੀ ਸ੍ਰਿਸ਼ਟੀ ਹੈ ਕਈ ਵਾਰ ਸਾਜੀ ਗਈ ਹੈ, ਹਾਂ ਕਈ ਵਾਰ ਪਸਰੋ ਪਾਸਰ ਹੈ। ਆਦਮੀ ਕਹਿ ਲਓ ਕੋਈ ਗੱਲ ਨਹੀਂ, ਚਿਰੰਕਾਲ ਲਫਜ਼ ਹੈ। ਫਿਲਹਾਲ ਅਸੀਂ ਇਸ ਮਤ ਨੂੰ ਚਿਰੰਕਾਲ ਕਹਾਂ।
ਤੇਰੀ ਭਗਤੀ ਨਾ ਛੋਡੂ ਭਾਵੇਂ ਲੋਕ ਹੱਸਣ,
ਇਸ ਕਰਕੇ ਮੇਰੇ ਤੇ ਵੀ ਸੰਕਟ ਜਦ ਹੈਗਾ ਆ ਜਾਵੇ, ਜੇ ਆਇਆ ਵੀ ਹੈ ਪਿੱਛੇ, ਮੈਂ ਨਹੀਂ ਤੇਰੀ ਭਗਤੀ ਛੱਡਣੀ, ਮੇਰੀ ਇੱਛਾ ਨਹੀਂ ਹੈ ਭਾਵੇਂ ਲੋਕ ਹੱਸਦੇ ਰਹਿਣ ਮੇਰੇ ਤੇ ਬਈ ਉਹ ਅਸੀਂ ਤਾਂ ਕਹਿ ਹਟੇ ਵੀ ਉਹ ਇਹ ਉਲਟਾ ਰਸਤਾ, ਸੰਸਾਰ ਨੂੰ ਵਿਰੋਧੀ ਰਸਤੇ ਨਹੀਂ ਜਾਈਦਾ ਹੁੰਦਾ, ਸਾਰਿਆਂ ਨਾਲ ਆਡਾ ਨਹੀਂ ਲਈਦਾ, ਸਾਰਿਆਂ ਤੋਂ ਉਲਟੀ ਗੱਲ ਨਹੀਂ ਕਰੀਦੀ। ਲੋਕ ਹੱਸਦੇ ਨੇ, ਬਾਈਕਆਊਟ ਹੋ ਜਾਂਦਾ ਇਹਨਾਂ ਲੋਕਾਂ ਦਾ, ਜਿਹੜੇ ਸੱਚ 'ਤੇ ਚੱਲਦੇ ਨੇ ਉਹ ਦੁਨੀਆਂ ਬਾਈਕਆਊਟ ਕਰ ਦਿੰਦੀ, ਉਹਨਾਂ ਦਾ ਅਲੱਗ ਥਲੱਗ ਪੈ ਜਾਂਦੇ ਨੇ। ਇਸ ਕਰਕੇ ਉਹ ਪਹਿਲਾਂ ਕਹਿੰਦੇ ਤੁਮ ਸੰਗ ਜੋੜੀ ਅਬਰ ਸੰਭ ਤੋੜੀ, ਮੈਂ ਤੋੜੇ ਲਈ ਸਾਰਿਆਂ ਨੂੰ, ਮੈਨੂੰ ਲੋੜ ਨਹੀਂ ਸਾਰਿਆਂ ਦੀ। ਜਿਹਦੀ ਸਾਰਿਆਂ ਨਾਲ ਤੋੜੀ ਹੋਵੇ ਨਾ, ਲੋਕ ਹੱਸਦੇ ਹੀ ਨੇ ਉਹਦੇ 'ਤੇ। ਲੈ ਇਹਨੂੰ ਕੌਣ ਪੁੱਛਦਾ, ਇਕੱਲਾ ਹੀ ਬੈਠਾ ਰਹਿੰਦਾ, ਕੋਈ ਸਿਆਣਦਾ ਵੀ ਹੈ ਕਰਦੇ ਵੀ ਨਹੀਂ, ਸਿਆਣਦੇ ਹੱਸਦੇ ਹੀ ਨੇ ਲੋਕ, ਹੋਰ ਕੀ ਕਹਿਣਾ ਲੋਕਾਂ ਨੇ। ਦੋਵੇਂ ਮੁੰਡੇ ਘਰ ਵਾਲੇ ਸਹੁਰਾ ਸਾਰੇ ਖਿਲਾਫ਼ ਨੇ ਗੁਰੂ ਨਾਨਕ ਦੇ, ਲੋਕ ਹੱਸਦੇ ਹੀ ਸੀ, ਹੋਰ ਕੀ ਕਰਦੇ ਸੀ। ਗੱਲ ਵੀ ਹਾਸੇ ਵਾਲੀ ਹੈ, ਗੁਰੂ ਨਾਨਕ ਕੀ ਕਰਦਾ ਫਿਰ ਤਾਂ ਮੁੰਡੇ ਦੇ ਜਟਾ ਰੱਖੀ, ਸਮਾਧੀ ਲਾਉਂਦਾ, ਕੰਨ ਪਾਟਿਆ ਹੋਇਆ ਇੱਕ, ਅਤੇ ਲੋਕਾਂ ਦੇ ਹਾਸੇ ਵਾਲੀ ਉਹ ਗੱਲ ਸੀ। ਅੱਜ ਲੁਕੋ ਲਈ ਇਹਨਾਂ ਨੇ, ਲੁਕੋਇਆ ਨਹੀਂ ਲੁਕਦੀ ਹੁੰਦੀ ਕੋਈ ਚੀਜ਼, ਜੋ ਕਰਤੂਤ ਤੁਹਾਡੀ ਹੈ ਉਹ ਤਾਂ ਸਾਹਮਣੇ ਹੈ ਅੱਜ ਵੀ, ਤੁਸੀਂ ਲੁਕੋ ਰਹੇ ਹੋ ਉਹਨੂੰ ਕਹਿ ਕਹਿ ਕੇ ਵੀ ਅਸੀਂ ਉਹ ਵਾਰਸ ਹਾਂ, ਕਿਵੇਂ ਹੋਜੂਗਾ ਇਹ ਗੱਲ। ਜੋ ਕਰ ਰਹੇ ਹੋ ਉਹ ਤਾਂ ਗੁਰਮਤਿ ਦੇ ਖਿਲਾਫ਼ ਹੈ, ਜੋ ਕਰ ਰਹੇ ਹੋ ਜਿਹੜੀ ਗਾਹਾਂ ਪੀੜ੍ਹੀਆਂ ਚੱਲੀਆਂ ਨੇ ਉਹਨਾਂ ਨੇ ਜੋ ਐਂਡ 'ਤੇ ਲਿਆ ਕੇ ਪੰਥ ਖਾਲਸਾ ਸਾਜਿਆ ਉਹਦੇ ਨਾਲ ਤੁਹਾਡਾ ਮੇਲ ਨਹੀਂ। ਤੇ ਮੇਲ ਨਹੀਂ ਤੁਸੀਂ ਜਾਂਦੇ ਵੀ ਫਿਰਦੇ ਹੋ ਹਰਿਦੁਆਰ ਔਰ ਉਹਨਾਂ ਤੀਰਥਾਂ 'ਤੇ ਫਿਰਦੇ ਨੇ ਸਾਰੇ ਉਦਾਸੀ। ਅੱਜ ਉਦਾਸੀਆਂ ਦਾ ਮੇਲ ਵੀ ਹੈ ਨਹੀਂ ਖਾਲਸੇ ਨਾਲ, ਬਿਲਕੁਲ ਵੀ ਹਿੰਦੂਆਂ ਨਾਲ ਮੇਲ ਹੈ ਉਹਨਾਂ ਦਾ। ਉਦੋਂ ਖਿੱਚਦੇ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਵੀ ਹਿੰਦੂ ਮਤ ਤੁਹਾਡਾ ਨਾ ਹੋਣ ਦਈਏ, ਅੱਜ ਆਪ ਹਿੰਦੂਆਂ 'ਚ ਫਸ ਕੇ ਰਹਿ ਗਏ, ਵਿਚਾਰਧਾਰਾ ਪਾਸੇ ਨਿਕਲ ਗਈ। ਇਹਨੇ ਬੇਦੀ ਨੇ ਨਹੀਂ ਬਣਾਈ ਉਹੋ ਜਿਹੀ ਸ਼ਕਲ, ਇਹਨੇ ਕਿਹਾ ਵੀ ਮੈਂ ਸਰਦਾਰ ਰਹਿਣਾ, ਸ਼ਾਇਦ ਮੇਰਾ ਦੌਰ ਲੱਗ ਜੇ। ਕੌਣ ਪੁੱਛਦਾ ਸਰਬਜੋਤ, ਕੌਣ ਪੁੱਛਦਾ? ਤੇਰੀ ਦਾੜੀ ਨੂੰ ਕਿਸੇ ਨੇ ਨਹੀਂ ਪੁੱਛਣਾ ਸਿੱਖੀ, ਇਹ ਸਿੱਖੀ ਨਹੀਂ ਹੈ। ਜੇ ਤੂੰ ਬੇਦੀ ਕਹੋ ਨਾ ਫਿਰ ਸਿੱਖੀ ਨਹੀਂ ਹੈ, ਸਿੱਖ ਬੇਦੀ ਨਹੀਂ ਹੈ ਹੁਣ, ਖਾਲਸਾ ਸੋਢ ਵੰਸ਼ ਹੈ। ਜੇ ਤੂੰ ਅੰਮ੍ਰਿਤ ਛੱਕ ਕੇ ਵੀ ਪਹੁੜ ਲੈ ਕੇ ਵੀ ਬੇਦੀ ਹੈ, ਫਿਰ ਤਾਂ ਤੂੰ ਬਿਲਕੁਲ ਖੋਟਾ, ਖਾਲਸਾ ਸੋਢ ਵੰਸ਼ ਰਹੂਗਾ, ਸੋਢ ਵੰਸ਼ ਹੈ, ਸੋਢ ਵੰਸ਼ ਰਹੂ। ਬੇਦੀ ਤਾਂ ਤਿੰਨੇ ਤੇ ਖਤਮ ਹੋ ਗਏ, ਉਹ ਗਈ ਗੱਲ ਬੇਦੀਆਂ ਦੀ, ਬੇਦੀਆਂ ਦੀ ਪੀੜ੍ਹੀ ਨਹੀਂ ਅੱਗੇ ਚੱਲੀ, ਪੀੜ੍ਹੀ ਸੋਢੀਆਂ ਦੀ ਚੱਲੀ ਹੈ। ਬੇਦੀਆਂ ਦੀ ਪੀੜ੍ਹੀ ਉੱਥੇ ਬੰਦ ਹੋ ਗਈ, ਪੀੜ੍ਹੀ ਚੱਲੀ ਸੋਢੀਆਂ, ਬੇਦੀਆਂ ਦੀ ਪੀੜ੍ਹੀ ਉਹ ਨਹੀਂ ਚੱਲੀ। ਤੂੰ ਬੇਦੀ ਕਿੱਥੋਂ ਆ ਗਿਆ? ਪੀੜ੍ਹੀ ਸੋਢੀਆਂ ਦੀ ਚੱਲੀ ਹੈ, ਅੱਜ ਵੀ ਪੀੜ੍ਹੀ ਸੋਢੀਆਂ ਦੀ, ਸੋਢ ਬੰਦ ਖਾਲਸਾ, ਪੀੜ੍ਹੀ ਇਹਨਾਂ ਦੀ ਉਹ ਚੱਲੂਗੀ। ਉਹਨਾਂ ਦੀਆਂ ਤਿੰਨ ਪੀੜ੍ਹੀਆਂ ਸੀਗੀਆਂ, ਰਾਜ ਦੇ ਗਏ ਉਹ ਬਸ। ਤਿੰਨ ਵੇਦ ਸੁਣ ਕੇ ਉਹਨਾਂ ਨੇ ਹਜੇ ਉਹ ਵਾਅਦਾ ਪੂਰਾ ਹੋ ਗਿਆ, ਤਿੰਨ ਪੀੜ੍ਹੀਆਂ ਉਹਨਾਂ ਦੀਆਂ ਹੋਣੀਆਂ ਸੀ, ਉਹ ਹੋ ਗਈਆਂ, ਚੌਥੀ ਪੀੜ੍ਹੀ ਸੋਢੀਆਂ ਦੀ। ਉਹਨਾਂ ਦੀ ਪੀੜ੍ਹੀ ਚੱਲ ਕਿਵੇਂ ਪਊਗਾ, ਲਿਖਿਆ ਨਹੀਂ ਮਾਲਕ ਨੇ? ਜਿੱਥੇ ਬੇਦੀ ਸੋਢੀਆਂ ਦਾ ਜ਼ਿਕਰ ਹੈ ਉੱਥੇ ਤਾਂ ਕਹਾਂ ਨਾ, ਉੱਥੇ ਕੋਈ ਜ਼ਿਕਰ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੀੜ੍ਹੀ ਚੱਲੀ ਸੋਢੀਆਂ ਲਿਖਿਆ ਹੈ। ਜਾਂ ਉਹਨੇ ਭਾਈ ਗੁਰਦਾਸ ਨੇ ਵੀ ਇਹੀ ਮੰਨਿਆ, ਪੀੜ੍ਹੀ ਚੱਲੀ ਸੋਢੀਆਂ, ਰੂਪ ਵਟਾਉਣ ਵਾਰੋ ਵਾਰੀ ਉਹਨੂੰ ਇਹਨਾਂ ਨੇ ਲਿਖਾਇਆ, ਹੋਰ ਕਿਹਨੇ ਲਿਖਾਇਆ? ਤੁਸੀਂ ਉਹ ਲਿਖਾਇਆ, ਉਦੋਂ ਲਿਖਾਇਆ ਉਹਨਾਂ ਨੇ ਮੁਤਾਬਕ, ਜੋ ਗੁਰੂ ਆਪਣਾ ਦਸਮ ਗ੍ਰੰਥ ਦੇ ਮੁਤਾਬਕ ਲਿਖਾ ਦਿੱਤਾ। ਉਹ ਚੌਥੀ ਪੀੜ੍ਹੀ ਉਹ ਵੀ ਤਾਂ ਉੱਥੇ ਪੀੜ੍ਹੀ ਲਿਖਿਆ ਹੋਇਆ ਨਾ,
ਚੌਥੀ ਪੀੜ੍ਹੀ ਟਿੱਕਿਆ,
ਚੌਥੀ ਪੀੜ੍ਹੀ ਟਿੱਕਿਆ, ਉੱਥੇ ਵੀ ਚੌਥੀ ਪੀੜ੍ਹੀ ਹੈ ਸੋਢੀਆਂ ਦੀ ਹੈ। ਹਾਂਜੀ,
ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ,
ਚੌਥੀ ਪੀੜ੍ਹੀ ਟਿੱਕਿਆ ਲਿਖਿਆ, ਟਿਕਾਇਆ ਨਹੀਂ ਲਿਖਿਆ, ਜੋ ਚੌਥੀ ਪੀੜ੍ਹੀ ਟਿੱਕਿਆ ਆਪੇ ਟਿੱਕਿਆ, ਉਹ ਸੁਣ ਕੇ ਟਿਕਾਇਆ ਨਹੀਂ, ਕਿਸੇ ਨੇ ਮਦਦ ਨਹੀਂ ਲਈ, ਹਾਂ ਟਿੱਕ ਗਿਆ, ਸੁਣ ਕੇ ਹੀ ਟਿੱਕ ਗਿਆ, ਟਿਕਿਆ ਹੋਇਆ ਸੀ ਪਹਿਲਾਂ ਹੀ, ਬਸ ਥੋੜ੍ਹਾ ਜਿਹਾ ਹੀ ਫਰਕ ਸੀ, ਉਹ ਜਦੋਂ ਹੀ ਸ਼ਾਂਤ ਹੋ ਗਿਆ। ਹਾਂਜੀ,
ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ,
ਤੇਰੀ ਭਗਤੀ ਨਾ ਛੱਡੂ ਭਾਵੇਂ ਲੋਕ ਹੱਸਣ, ਮੈਂ ਨਹੀਂ ਭਗਤੀ ਛੱਡਦਾ ਤੇਰੀ, ਭਾਵੇਂ ਲੋਕ ਹੱਸਾ ਜਿੰਨਾ ਮਰਜ਼ੀ ਕਰਨ, ਵੀ ਇਹ ਇਕੱਲਾ ਹੈ, ਵੱਖਰੀ ਵੱਖਰੀ ਲਾਈਨ ਖਿੱਚ ਲਈ ਇਹਨਾਂ ਨੇ, ਕਿਉਂਕਿ ਤਿੰਨ ਤੀਏ ਨੰਬਰ 'ਤੇ ਆਉਂਦਾ ਇਹ, ਹਾਂ ਨਾਮਦੇਵ ਤੀਏ ਨੰਬਰ 'ਤੇ ਆਉਂਦਾ, ਸਭ ਤੋਂ ਦੂਏ ਨੰਬਰ 'ਤੇ ਜੋ ਆਇਆ ਹੈ, ਦੂਏ ਨੰਬਰ 'ਤੇ ਜਿਹੜਾ ਸੀ ਰਾਮਾਨੰਦ, ਉਹ ਹੈ ਕਬੀਰ ਆਉਂਦੀ ਸਾਰੇ ਰਾਮਾਨੰਦ 'ਤੇ ਪ੍ਰਭਾਵ ਪਿਆ, ਜਾਂ ਰਾਮਾਨੰਦ ਦਾ ਸ਼ਬਦ ਆਊਗਾ ਕਬੀਰ 'ਤੇ ਬਾਅਦ ਆਊਗਾ, ਉਹ
ਤੀਏ ਨੰਬਰ
'ਤੇ ਨਾਮਦੇਵ ਦਾ ਜਿੱਥੇ ਨਾਮਾਨ ਰਾਮਾਨੰਦ ਦੋਹਾਂ ਦੀ ਬਾਣੀ ਤਿੰਨਾਂ ਦੀ ਇਕੱਠੀ ਆ ਗਈ, ਜਿਹੜੇ ਰਾਗ 'ਚ ਵੀ ਕਬੀਰ ਦੀ
ਇੱਥੇ ਹੀ ਪਈ ਹੈ, ਇਸੇ ਰਾਗ ਜਿਹੜਾ ਆਪਾਂ ਕਰ ਰਹੇ ਸ਼ਬਦ, ਪਹਿਲਾ ਕਬੀਰ ਦਾ ਉੱਪਰ, ਦੂਜਾ ਸ਼ਬਦ ਰਾਮਾਨੰਦ ਜੀ ਦਾ, ਤੀਜਾ ਨਾਮਦੇਵ ਦਾ।
ਹਾਂ ਐਵੇਂ ਆਊਗਾ, ਰਾਮਾਨੰਦ ਨੰਬਰ ਚੱਲੂਗੀ ਹੈ, ਰਾਮਾਨੰਦ ਦੂਏ ਨੰਬਰ 'ਤੇ ਹੈ, ਆਉਂਦਾ ਹੀ ਰਾਮਾਨੰਦ ਮਿਲਿਆ ਕਬੀਰ ਨੂੰ, ਜਾਂ ਕਬੀਰ ਮੁੜ ਕੇ ਆਇਆ ਨਾ ਮਗਰ ਤੋਂ, ਪਹਿਲਾਂ ਰਾਮਾਨੰਦ ਨਾਲ ਗੱਲ ਕੀਤੀ ਹੈ ਵੀ ਲੱਭ ਗਈ ਗੱਲ ਆ ਹੈ, ਅਸਲ 'ਚ ਬਹੁਤ ਦੂਰ ਤਾਂ ਹੈ ਨਹੀਂ ਸੀ ਉੱਥੋਂ ਕਾਸ਼ੀ ਤੋਂ, ਮਗਰ ਬਹੁਤ ਦੂਰ ਨਹੀਂ ਹੈ, ਸੰਪਰਕ ਪਹਿਲਾਂ ਵੀ ਚੱਲਦਾ ਹੀ ਸੀ, ਉਹ ਕਹਿੰਦਾ ਸੀ ਲੱਭ ਰਹੀ ਹੈ ਗੱਲ, ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ। ਰਾਮਾਨੰਦ ਵੀ ਬੈਠਾ ਸੀ ਵੀ ਕੋਈ ਲੱਭਿਆ, ਕਹਿੰਦਾ ਹਾਂ ਲੱਭ ਗਿਆ, ਜਦ ਆਇਆ ਫਿਰ ਉਹਨੇ ਸਮਝਾ ਦਿੱਤਾ ਵੀ ਆਹ ਗੱਲ ਹੈ, ਰਾਮਾਨੰਦ ਨੇ ਮੰਨ ਲਈ ਗੱਲ, ਉਹ ਤੋਂ ਬਾਅਦ ਨਾਮਦੇਵ ਆਇਆ। ਰਾਮਾਨੰਦ ਤਕਰੀਬਨ ਸਾਰਿਆਂ ਦਾ ਹੀ ਗੁਰੂ ਹੈ ਜਿਹੜੇ ਭਗਤ ਨੇ, ਪਹਿਲਾਂ ਰਾਮਾਨੰਦ ਤੋਂ ਹੀ ਚੱਲੇ ਹੋਏ ਨੇ ਇਹ। ਉਦੋਂ ਰਾਮਾਨੰਦ ਹੀ ਆ ਸਾਰੇ ਹਿੰਦੁਸਤਾਨ ਦੇ ਚ ਆਗੂ ਸਾਰਿਆਂ ਦਾ, ਚਾਹੇ ਰਾਮਾਨੰਦ ਹੀ ਮੰਨ ਗਿਆ ਤੇ ਦੂਏ ਜਿਹੜੇ ਭਗਤ ਤੇ ਉਹ ਵੀ ਮੰਨ ਗਏ। ਦੂਏ ਨੰਬਰ ਤੇ ਰਾਮਾਨੰਦ ਹੈ, ਤੀਏ ਨੰਬਰ ਤੇ ਨਾਮਦੇਵ ਹੈ। ਉਹ ਅਜੋ ਰਾਮਾਨੰਦ ਨੂੰ ਫਿਰ ਕਹੀ ਜਾਂਦੇ ਨੇ ਕਬੀਰ ਦਾ ਗੁਰੂ। ਉਹ ਰਾਮਾਨੰਦ ਤਾਂ ਦੂਏ ਨੰਬਰ ਤੇ ਲਿਖਿਆ ਹੋਇਆ, ਕਿਉਂ ਲਿਖਿਆ ਹੋਇਆ? ਸਿੱਖਾਂ ਨੂੰ ਕਿਹੜਾ ਅਕਲ ਹੈ, ਇਹਨਾਂ ਨੇ ਕਿਹੜਾ ਅਕਲ ਤੋਂ ਕੰਮ ਲਿਆ ਵੀ ਦੂਏ ਨੰਬਰ ਤੇ ਕਿਉਂ ਆਇਆ ਹੋਇਆ ਲਿਖਿਆ ਹੈ? ਉਹ ਰਾਮਾਨੰਦ ਦਾ ਸ਼ਬਦ ਇੱਕ ਹੈ, ਉਹਦਾ ਸ਼ਬਦ ਇੱਕ ਹੈ, ਉਹਦਾ ਸਿਰਫ ਮੂਰਤੀ ਪੂਜਾ ਛੱਡੀ ਹੈ ਉਹਨੇ, ਮੂਰਤੀ ਪੂਜਾ ਤੋਂ ਮੁਨਕਰ ਹੋਇਆ, ਹੋਰ ਤਾਂ ਕੁਛ ਵੀ ਨਹੀਂ। ਬਾਕੀ ਤਾਂ ਉਹਨੂੰ ਗਿਆਨ ਥਾ ਹੀ, ਬਾਕੀ ਸਭ ਕੁਛ ਪਤਾ ਸੀ, ਇਹ ਤਾਂ ਮੂਰਤੀ ਤੋਂ ਹੀ ਮੁਨਕਰ ਹੋਇਆ ਸਭ। ਬਾਹਰੋਂ ਅੰਦਰ ਆ ਗਿਆ ਉਹ, ਅੰਦਰ ਪਹਿਲਾਂ ਵੀ ਮੰਨਦਾ ਸੀ ਵੀ ਅੰਦਰ ਹੈ, ਪਰ ਬਾਹਰ ਤੋਂ ਬਿਲਕੁਲ ਇਹ ਮੁਨਕਰ ਹੋ ਗਿਆ। ਕਹਿੰਦਾ ਚਲੋ ਜੇ ਉੱਥੇ ਕਿਸੇ ਨੂੰ ਸ਼ੱਕ ਹੈ, ਹੈ ਤਾਂ ਸਰਬ ਵਿਆਪੀ ਹੈ, ਉਹ ਕਹਿੰਦਾ ਵਹਾਂ ਤੋਂ ਜਾਈਏ ਵੀ ਐਂ ਨਾ ਹੋਏ, ਉਹ ਸਰਬ ਵਿਆਪੀ ਤਾਂ ਉੱਥੇ ਵੀ ਹੈ, ਵਹਾਂ ਤੋਂ ਜਾਈਏ ਜੇ ਉੱਥੇ ਜਾਊਗਾ ਉੱਥੇ ਵੀ ਤਾਂ ਆਪਣੇ ਅੰਦਰ ਵਾਲੇ ਉੱਥੇ ਹੈ, ਉੱਥੇ ਜਾਂ ਜਾਊਗਾ ਮੰਦਰ 'ਚ ਉੱਥੇ ਵੀ ਆਪਣੇ ਅੰਦਰ ਵਾਲਾ ਤਾਂ ਨਾਲ ਹੈ, ਉੱਥੇ ਜੇ ਉੱਥੇ ਮੇਰੇ ਵਾਲਾ ਨਾਲ ਹੈ ਤਾਂ ਇੱਥੇ ਹੀ ਨਾਲ ਹੈ, ਫਿਰ ਉੱਥੇ ਕੀ ਕਰਨ ਜਾਣਾ? ਜਿਹੜਾ ਸ਼ਬਦ ਗੁਰੂ ਹੈ ਸਾਰੇ ਹੀ ਹੈ, ਉਹ ਇੱਥੇ ਵੀ ਉੱਥੇ ਵੀ ਹੈ। ਜੇ ਆਪਾਂ ਜੇ ਹੁਕਮ ਦੀ ਗੱਲ ਕਰੀਏ, ਜੇ ਹੁਕਮ ਉੱਥੇ ਹੁਕਮ ਤਾਂ ਇੱਥੇ ਵੀ ਹੈ, ਇਸ ਕਰਕੇ ਕਿਸੇ ਮੰਦਰ ਜਾਣ ਦੀ ਕੋਈ ਲੋੜ ਨਹੀਂ। ਜਿਹੜੇ ਮੰਦਰ ਜਾਂਦੇ ਉਹਨਾਂ ਨੂੰ ਮਿਲਿਆ ਕੱਖ ਨਹੀਂ, ਜਦ ਕੁਛ ਮਿਲਿਆ ਮੰਦਰ ਤਿਆਗ ਕੇ ਮਿਲਿਆ। ਕਬੀਰ ਤਾਂ ਖੈਰ ਮੰਦਰ ਜਾਂਦਾ ਹੀ ਨਹੀਂ ਸੀ, ਨਾ ਉਹਨੂੰ ਕੋਈ ਵਿਚਾਰੇ ਨੂੰ ਜਾਣ ਦਿੰਦਾ ਸੀ। ਰਾਮਾਨੰਦ ਇੱਕ ਆਦਮੀ ਜਿਹੜਾ ਮੰਦਰ ਜਾਂਦਾ ਸੀ, ਜੇ ਰਾਮਾਨੰਦ ਨੂੰ ਮਿਲਿਆ ਤਾਂ ਮੰਦਰ ਜਾਣਾ ਤਿਆਗ ਕੇ ਮਿਲਿਆ। ਜਿਹੜੀ ਪਰੰਪਰਾ ਹੁੰਦੀ ਹੈ ਉਹਨੂੰ ਤੋੜ ਕੇ ਹੀ ਮਿਲਦਾ ਕੁਛ। ਉਹ ਜਿਹੜੀ ਲਾਈਨ 'ਚ ਲੱਗਿਆ ਹੋਇਆ ਨਾ ਭੀੜ 'ਚ, ਉਹ ਭੀੜ ਤੋਂ ਬਾਹਰ ਆ ਕੇ ਕੁਛ ਮਿਲਦਾ, ਭੀੜ ਵਾਲਿਆਂ ਨੂੰ ਕੁਛ ਨਹੀਂ ਮਿਲਦਾ। ਉਹੜੀ ਲਾਈਨ ਲੱਗਦੀ ਹੈ ਨਾ ਰੋਜ਼, ਇਹਨਾਂ ਨੂੰ ਕੁਛ ਨਹੀਂ ਮਿਲਣਾ, ਨਾ ਕਿਸੇ ਨੂੰ ਮਿਲਿਆ ਨਾ ਮਿਲੇ, ਨਾ ਮੰਦਰ 'ਚੋਂ ਮਿਲਿਆ। ਆ ਦੇਖ ਲਓ ਰਾਮਾਨੰਦ, ਰਾਮਾਨੰਦ ਦਾ ਸ਼ਬਦ ਹੈ, ਮੰਦਰ ਤਿਆਗਿਆ ਉਹਨੇ, ਜਾਣ ਫਿਰ ਇੱਛਾ ਕੀਤੀ, ਫਿਰ ਕਹਿਤਾ ਨਹੀਂ ਜਾਣਾ ਉੱਥੇ। ਇੱਥੇ ਕੁਛ ਨਹੀਂ ਹੁੰਦਾ, ਜਿਹੜੇ ਜਿਹੜਾ ਧਰਮ ਧਾਰਨ ਕਰ ਲੈਂਦੇ ਨੇ ਨਾ ਭੀੜ, ਉੱਥੇ ਨਹੀਂ ਕੁਛ ਹੁੰਦਾ, ਉੱਥੇ ਤਾਂ ਮਿਲਦਾ ਹੀ ਨਹੀਂ ਹੁੰਦਾ, ਉਹ ਤਾਂ ਉਲਟੇ ਰਾਹ ਪਾਉਣ ਵਾਲੀ, ਗੱਲੇ ਉਲਟੇ ਰਾਹ ਪਾਉਣ ਵਾਲੀ ਹੈ। ਇਸੇ ਕਰਕੇ ਹਟਾਇਆ ਸੀ ਇਹਤੋਂ, ਇਸੇ ਕਰਕੇ ਬ੍ਰਹਮ ਗਿਆਨੀਆਂ ਨੇ ਮੰਦਰ ਨਹੀਂ ਬਣਾਏ, ਭੀੜ ਨਹੀਂ, ਇਹੋ ਜਿਹਾ ਨਹੀਂ ਕੰਮ ਕੀਤਾ। ਇਹ ਪ੍ਰੋਸੀਜਰ ਹੈ ਨਹੀਂ ਕਿਸੇ ਵੀ ਭਗਤ ਨੇ ਕੋਈ ਮੰਦਰ ਬਣਾਇਆ ਹੀ ਨਹੀਂ, ਇਹ ਤਾਂ ਤਰੀਕਾ ਸਟੱਡੀ ਦਾ, ਜਿਹੜਾ ਕਰਨੀ ਚਾਹੁੰਦਾ ਕੋਲ ਬੈਠੇ ਸਟੱਡੀ ਕਰ ਲਵੇ ਬਸ। ਜਿਵੇਂ ਕਾਲਜਾਂ ਵਾਲਿਆਂ ਨੇ, ਕਾਲਜਾਂ ਵਾਲਿਆਂ 'ਚ ਕੋਈ ਮੱਥਾ ਟੇਕਣ ਨਹੀਂ ਜਾਂਦਾ, ਵੀ ਮੱਥਾ ਟੇਕ ਕੇ ਜਾਈ ਜਾਓ, ਚੜਾਵਾ ਚੜਾ ਕੇ ਉੱਥੇ ਕੋਈ ਰੱਖਿਆ ਹੋਵੇ ਉਹ ਡਾਕਟਰ ਬਣ ਜਾਣਗੇ ਸਾਰੇ, ਜਾਂ LLB ਕਰ ਜਾਣਗੇ, ਉਹ ਤਾਂ ਸਟੱਡੀ ਕਰਾਉਂਦੇ ਨੇ। ਗੁਰੂ ਘਰ ਸਟੱਡੀ ਕਰਨ ਆਉਂਦੇ ਸੀ ਲੋਕ, ਸਿੱਖਿਆ ਲੈਣ ਆਉਂਦੇ ਸੀ, ਉਹ ਲੱਜਾ ਸਿੱਖਿਆ ਲੈਣ ਜਾਂਦੇ ਹੋ ਤੁਸੀਂ, ਉੱਥੇ ਮੱਥਾ ਟੇਕਣ ਜਾਂਦੇ ਹੋ। ਆਪਾਂ ਕਹਿੰਦੇ ਉੱਥੇ ਮੱਥਾ ਟੇਕਣ ਗਿਆ ਸੀ, ਮੱਥਾ ਟੇਕਣ 'ਚ ਨਹੀਂ ਕੋਈ ਮਿਲਦਾ ਹੁੰਦਾ, ਮੱਥਾ ਟੇਕਣ 'ਚ ਕੋਈ ਦੇ ਕੇ ਆਉਣਾ ਹੁੰਦਾ, ਲੈ ਕੇ ਕੁਛ ਨਹੀਂ ਆਉਣਾ ਹੁੰਦਾ। ਥਾਣੇ ਵੀ ਤਾਂ ਲੋਕ ਮੱਥਾ ਹੀ ਟੇਕ ਕੇ ਆਉਂਦੇ ਨੇ, ਉੱਥੇ ਮੱਥਾ ਟੇਕਣਾ ਹੀ ਹੈ। ਮੁਸਲਮਾਨ ਤਾਂ ਵਿਚਾਰੇ ਕਹਿੰਦੇ ਕਹਿੰਦੇ ਔਰ ਪਿਟੋ ਔਰ ਪਿਟਾਈ ਦੇ ਕੇ ਆਓ, ਉਹ ਤਾਂ ਕੁੱਟਣ ਦੇ ਵੀ ਪੈਸੇ ਲੈਂਦੇ ਨੇ ਥਾਣੇਦਾਰ ਪੁਲਿਸ ਵਾਲੇ, ਨਾਲੇ ਛਿੱਤਰ ਮਾਰਦੇ ਨੇ ਨਾਲੇ ਪੈਸੇ ਦੇ ਕੇ ਚੜਾ ਕੇ ਲਿਆਉਂਦੇ ਨੇ ਅਗਲੇ। ਜੇ ਅਸੀਂ ਕਿਸੇ ਨੂੰ ਕੁੱਟ ਦਈਏ ਤਾਂ ਸਾਨੂੰ ਜੇਲ੍ਹ ਹੈ, ਜੇ ਉਹ ਕੁੱਟ ਦੇਣ ਪੈਸੇ ਲੈਂਦੇ ਨੇ, ਉਹ ਤਾਂ ਕੁੱਟਣ ਦੇ ਵੀ ਪੈਸੇ ਲੈਂਦੇ ਨੇ। ਉੱਥੇ ਤਾਂ ਇਹ ਕੁਛ ਹੈ, ਟਾਈਮ ਵੇਸਟ ਕਰਦੇ ਨੇ ਲੋਕਾਂ ਦਾ, ਦਿੰਦੇ ਕੁਛ ਵੀ ਨਹੀਂ। ਸੰਤਾਂ ਨੇ ਬੜਾ ਨੁਕਸਾਨ ਕੀਤਾ ਲੋਕਾਂ ਦਾ, ਟਾਈਮ ਵੇਸਟ ਕੀਤਾ, ਮਿਲਿਆ ਕੁਛ ਵੀ ਨਹੀਂ ਕਿਸੇ ਨੂੰ। ਮਿਲਿਆ ਕੀ ਹੈ? ਮਿਲਿਆ ਸਿੱਖੀ ਖਤਮ ਹੋ ਗਈ, ਇਹ ਮਿਲਿਆ ਸਿੱਖੀ ਉਹ ਖਤਮ ਕਰਤੀ। ਸਿੱਖਿਆ ਸਿੱਖਿਆ ਹੀ ਬੰਦ ਕਰਤੀ ਵੀ ਜੇ ਇਹ ਸਿੱਖਿਆ ਹੋਈ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਖਤਰਾ ਇਹ ਸੀ ਜੇ ਗੁਰਬਾਣੀ ਦੀ ਸਿੱਖਿਆ ਲੋਕਾਂ ਕੋਲ ਪਹੁੰਚ ਗਈ ਇਹ ਬੰਦ ਹੋਜੂਗਾ ਗੁਰਦੁਆਰਿਆਂ ਵਾਲਾ ਸਿਲਸਿਲਾ ਕਿ ਮੰਦਰ ਵੀ ਤਾਂ ਬੰਦ ਹੋਣ ਕਰ ਮੰਦਰਾਂ ਵਾਲਾ ਹੀ ਕੰਮ ਹੈ ਤਾਂ ਵੀ ਇਹ ਬੰਦ ਹੋਜੂਗਾ ਸਿਲਸਿਲਾ। ਇਹ ਬੰਦੇ ਸੀ ਦਸਮ ਪਾਤਸ਼ਾਹ ਵੇਲੇ ਤੱਕ ਬੰਦ ਸੀ, ਉੱਥੇ ਨਹੀਂ ਸੀ ਕੋਈ ਜਾਂਦਾ ਅੰਮ੍ਰਿਤਸਰ, ਆਨੰਦਪੁਰ ਸਾਹਿਬ ਜਾਂਦੇ ਸਟੱਡੀ ਕਰਨ ਜਾਂਦੇ ਸੀ, ਉੱਥੇ ਮੱਥਾ ਟੇਕਣ ਕੋਈ ਨਹੀਂ ਸੀ ਜਾਂਦਾ, ਉੱਥੇ ਮੱਥਾ ਟੇਕਣਾ ਹੀ ਬੰਦ ਕਰਤਾ, ਉਹ ਕਹਿੰਦੇ ਫਤਿਹ ਬੁਲਾਇਆ ਕਰੋ, ਮੱਥਾ ਤਾਂ ਟੇਕਣਾ ਹੀ ਬੰਦ ਕਰਤਾ ਸੀ ਸਾਡੇ, ਫਤਿਹ ਬੁਲਾਉਣਾ ਸੀ ਸਾਡੇ, ਉੱਥੇ ਕਿਹਨੂੰ ਫਤਿਹ ਬੁਲਾਈਏ ਹੁਣ, ਮੂਰਤੀ ਵਾਂਗੂ ਮੱਥਾ ਟੇਕਣ ਲਾ ਤੇ ਫਤਿਹ ਵਾਲੇ, ਗੁਰੂ ਨੇ ਆ ਕੇ ਫਤਿਹ ਬੁਲਾਈ ਦੀ ਹੈ, ਮੱਥਾ ਟੇਕੀ ਦਾ ਹੀ ਨਹੀਂ ਹੁੰਦਾ। ਗੁਰੂ ਕਹਿੰਦਾ ਜਾਂ ਮੈਨੂੰ ਫਤਿਹ ਬੁਲਾਓ, ਜੇ ਗੁਰਿਆਈ ਦਸਮ ਪਾਤਸ਼ਾਹ ਨੇ ਦਿੱਤੀ ਹੈ ਫਤਿਹ ਬੁਲਾਇਆ ਕਰੋ, ਫਿਰ ਮੱਥਾ ਕਾਹਦੇ ਟੇਕਦੇ ਹੋ। ਉਹਦਾ ਚੇਲਾ ਆਪੇ ਗੁਰ ਚੇਲਾ, ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਚੇਲਾ ਕਿਉਂ ਨਹੀਂ ਮੰਨਦੇ ਆਪੇ ਗੁਰ ਚੇਲਾ? ਪਹਿਲੀ ਗੱਲ ਤਾਂ ਦਸਮ ਪਾਤਸ਼ਾਹ ਗੁਰਿਆਈ ਥਿਊਰੀ ਜਿਹੜਾ ਚੇਲਾ, ਜੇ ਗੱਦੀ ਹੈ ਤਾਂ ਚੇਲੇ ਵਾਲੀ ਗੱਦੀ ਹੈ, ਗੁਰੂ ਵਾਲੀ ਗੱਦੀ ਨਹੀਂ ਹੈ। ਗੁਰੂ ਵਾਲੀ ਗੱਦੀ ਤਾਂ ਖਾਲਸੇ ਨੂੰ ਦੇ ਦਿੱਤੀ, ਤਾਂ ਚੇਲੇ ਵਾਲੀ ਗੱਦੀ ਰੱਖ ਲਈ। ਨਾਲੇ ਲਿਖਿਆ ਇਹਨਾਂ ਨੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਉਹ ਕਹਿੰਦੇ ਲਿਖਿਆ ਉਹ ਪ੍ਰਚਾਰ ਕਾਹਦੇ ਕੀਤਾ ਹੁਣ ਤਾਈ? ਇਹ ਚਾਰਾਂ ਪਾਸੇ ਦੇ ਫਸੇ ਪਏ ਨੇ, ਇਹ ਕੋਈ ਜਵਾਬ ਹੀ ਨਹੀਂ ਹੈ ਇਹਨਾਂ ਕੋਲ, ਅੰਨੇ ਹੋ ਕੇ ਚੱਲੀ ਗਏ ਨੇ। ਮੂਰਖੰਦ ਕੋਰ ਸੀਗੇ, ਜੋ ਮਰਜ਼ੀ ਕਹੀ ਗਏ ਨੇ, ਹੁਣ ਸਿਆਣਿਆਂ ਦੇ ਮੂਹਰੇ ਫਸ ਗਏ ਜਾਂ ਜਵਾਬ ਦੇਣਾ ਪਊ, ਫਸ ਗਏ। ਜੇ ਗੱਦੀ ਹੈ ਤਾਂ ਚੇਲੇ ਵਾਲੀ ਹੈ, ਫਿਰ ਗੁਰੂ ਵਾਲੀ ਤਾਂ ਹੈ ਉਹ ਨਹੀਂ, ਉਹ ਤਾਂ ਚੇਲਾ ਹੈ। ਉਹ ਜਦ ਗੱਦੀ ਦਿੱਤੀ ਉਦੋਂ ਚੇਲਾ ਹੈ। ਚਮਕੌਰ ਸਾਹਿਬ ਪੰਜ ਪਿਆਰਿਆਂ ਦੀ ਗੱਲ ਮੰਨ ਕੇ ਛੱਡਿਆ ਗੜੀ ਨੂੰ, ਮੰਨਣੀ ਪਈ ਗੱਲ ਚੇਲਾ ਹੋ ਕੇ। ਇਹ ਵੀ ਕਹਿੰਦੇ ਨੇ ਮੰਨਦੇ ਨੇ ਚੇਲੇ ਵਾਲੀ ਗੱਦੀ ਹੋਊ ਗੁਰੂ ਗ੍ਰੰਥ ਸਾਹਿਬ ਕੋਲ, ਗੁਰੂ ਵਾਲੀ ਗੱਦੀ ਤਾਂ ਹੈ ਨਹੀਂ। ਜੇ ਗੁਰੂ ਵਾਲੀ ਗੱਦੀ ਹੈ ਉਹ ਗਿਆਨ ਗੁਰੂ ਵਾਲੀ ਗੱਦੀ ਹੈ, ਉਹ ਪਰਮੇਸ਼ਰ ਦੀ ਗੱਦੀ ਹੈ, ਉਹ ਦਿੱਤੀ ਆ ਜਿਹੜੀ ਪਹਿਲਾਂ ਦਿੱਤੀ ਹੈ ਪੋਥੀ ਪਰਮੇਸ਼ਰ ਕਾ ਥਾਨ, ਉਹ ਸ਼ਬਦ ਗੁਰੂ ਵਾਲੀ ਗੱਦੀ ਹੈ ਉਹਦੇ ਕੋਲ, ਜੇ ਹੈ ਉਹ ਚ ਗਿਆਨ ਗੁਰੂ ਹੈ। ਗਿਆਨ ਗੁਰੂ ਆਤਮ ਉਪਦੇਸੋ, ਜਿਹੜਾ ਆਤਮ ਉਪਦੇਸ਼ ਦਾ ਹੈ, ਆਤਮ ਉਪਦੇਸ਼ ਦੀ ਗੱਲ ਹੈ, ਉਹ ਚ ਗਿਆਨ ਗੁਰੂ ਹੈ ਜਿਹੜਾ, ਉਹ ਗੱਦੀ ਹੈ, ਉਹ ਥਾਲ ਹੈ, ਇਹਨੂੰ ਥਾਲ ਕਿਹਾ ਗੁਰੂ ਨੇ। ਇਹਦੇ ਚ ਵਸਤੂ ਕੀ ਹੈ? ਇਹ ਚ ਗਿਆਨ ਹੈ, ਜੇ ਕੋ ਖਾਵੈ ਜੇ ਕੋ ਪੁੰਚੈ। ਇਹ ਜਿਹੜਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਉਹ ਇਸੇ ਥਾਲ ਚ ਪਾਇਆ ਹੋਇਆ। ਬ੍ਰਹਮ ਗਿਆਨੀਆਂ ਦਾ ਥਾਲ ਹੈ, ਬ੍ਰਹਮ ਗਿਆਨੀਆਂ ਵਾਸਤੇ ਥਾਲ ਹੈ, ਆਤਮ ਗਿਆਨ ਦਾ ਤੱਤ ਗਿਆਨ ਦਾ ਭੋਜਨ। ਜੋ ਜਿਹੜਾ ਇਹਦੇ ਚ ਉਹ ਮੱਖਣੀ ਹੈ ਜਿਹੜਾ ਰਿੜਕ ਲਵੇ ਖਾ ਲਵੇ, ਮੱਖਣ ਹੈ ਜਿਹੜਾ ਰਿੜਕੇ ਦਿਖਾ ਲਵੇ, ਇਹਨੂੰ ਵਿਚਾਰੇ ਦਿਖਾ ਲਵੇ, ਉਹ ਛੱਡ ਕੇ ਹੋਰ ਇਹ ਗੱਲ ਬਣਾ ਲਈ, ਇਹ ਗੱਲ ਛੱਡ ਕੇ ਗੱਲੇ ਹੋਰ ਬਣਾ ਕੇ ਰੱਖਤੀ, ਕਿ ਚੜਾਵਾ ਜੋ ਲੈਣਾ ਸੀ, ਚੜਾਵਾ ਲਾਲਚ ਦਾ ਜਿਹੜਾ ਸੀ ਚੜਾਵੇ ਦਾ, ਸਾਰਾ ਚੜਾਵੇ ਕਰਕੇ ਕੀਤਾ ਹੋਇਆ, ਪੈਸੇ ਕਰਕੇ ਕੀਤਾ ਸਭ ਕੁਛ, ਸਾਰਾ ਪਖੰਡ ਪੈਸੇ ਨੇ ਖੜਾ ਕੀਤਾ, ਸਾਰੀ ਵਿਚਾਰਧਾਰਾ ਬਦਲਣ ਦੇ ਪਿੱਛੇ ਚੜਾਵਾ, ਹੋਰ ਕੁਛ ਨਹੀਂ। ਲੋਭ ਹੈ ਇਹਨਾਂ ਦਾ, ਲੋਭ ਨਹੀਂ ਮਹਾਂ ਲੋਭ ਹੈ,
ਚਰਨ ਕਮਲ
ਮਹਾਂ ਲੋਭ ਦੇ ਨਾਲ ਧਰੋ ਆ ਜਾਂਦਾ ਹੈ। ਜੇ ਮਹਾਂ ਲੋਭ ਗੋਲਕਾ ਹੀ ਧਰੋ ਵੀ ਜਦੇ ਹੋਣ ਸ਼ੁਰੂ ਹੋ ਗਿਆ, ਜੇ ਖਾਲਸੇ ਦਾ ਰਾਜ ਆਇਆ ਧਰੋ ਵੀ ਉਹਨਾਂ ਨੇ ਕੀਤਾ ਜਿਹਨਾਂ ਨੇ ਮਿਸਲਾਂ ਬਣਾਈਆਂ ਰਾਜ ਕੀਤਾ, ਧਰੋ ਵੀ ਰਣਜੀਤ ਸਿੰਘ ਨੇ ਕੀਤਾ ਜੇ ਰਾਜ ਲਿਆ, ਜਿੱਥੇ ਮਾਇਆ ਆਜੂ ਉੱਥੇ ਧਰੋ ਆਊਗਾ। ਮਾਈ ਮਾਇਆ ਧਰੋ ਧਰੋ, ਮਾਈ ਮਾਇਆ ਧੋ ਧਰੋ ਹੈ ਲਫਦੋ, ਇਹ ਤਾਂ ਮਾਇਆ ਹੀ ਧਰੋ ਦਾ ਕਾਰਨ ਹੈ, ਮਾਇਆ ਹੀ ਧਰੋ ਹੈ, ਜਿੱਥੇ ਮਾਇਆ ਆ ਗਈ ਧਰੋ ਸ਼ੁਰੂ ਹੋ ਗਿਆ। ਮਾਇਆ ਨੇ ਧਰੋ ਕਰਾਉਣਾ ਸੱਚ ਨਾਲੋਂ, ਸੱਚ ਦਾ ਪੱਲਾ ਦੀਨ ਗਵਾਇਆ, ਦੂਰੀ ਦੂਰੀ ਮਾਇਆ ਹੀ ਹੈ, ਦੁਨੀ ਮਾਇਆ ਨਹੀਂ ਹੈ। ਇਹ ਗਵਾ ਦਿੰਦੀ ਹੈ ਦੇਣ ਨੂੰ, ਸੱਚ ਨੂੰ ਧਰੋਹ ਕਰਦੀ ਹੈ, ਛਡਾਲਦੀ ਹੈ ਪੱਲਾ, ਵੀ ਪੱਲਾ ਛੱਡ ਦੇ। ਚੱਕ ਕੇ ਸੁਰਤ ਨੂੰ ਕੰਨਾਂ ਤੋਂ ਅੱਖਾਂ 'ਤੇ ਲੈ ਆਉਂਦੀ ਹੈ। ਸੋਨੇ ਦੀ ਚਮਕ ਦਮਕ ਹੈ ਨਾ ਜਿਹੜੀ, ਕੰਨਾਂ ਤੋਂ ਅੱਖਾਂ 'ਤੇ ਆ ਜਾਂਦੀ ਹੈ ਸੁਰਤ। ਜਿਹੜੇ ਜਾ ਕੇ ਐਂਟਰ ਹੁੰਦੇ ਨੇ ਉਹ ਅੱਖਾਂ ਦੇ ਉੱਤੇ ਹੀ ਆ, ਉਹਨਾਂ ਦਾ ਧਿਆਨ ਕੰਨਾਂ 'ਤੇ ਨਹੀਂ ਹੈ। ਕੰਨਾਂ ਨਾਲ ਟੁੱਟ ਗਏ, ਬਾਣੀ ਨਾਲ ਟੁੱਟ ਗਏ, ਮਾਇਆ ਨਾਲ ਜੁੜ ਗਏ। ਅੱਖਾਂ ਦਾ ਮਾਇਆ ਹੈ, ਕੰਨਾਂ ਨਾਲ ਟੁੱਟ ਗਏ ਅਤੇ ਅੱਖਾਂ ਨਾਲ ਜੋੜਤੇ, ਧਰੋਹ ਕਰ ਲਿਆ ਮਾਇਆ ਨੇ। ਅਤੇ ਧਰੋਹ ਕੀਤਾ ਸੀ ਇਹਦੇ 'ਤੇ, ਆਪਣੇ ਕਪਟ ਲੁਕੋਤੇ ਧਰੋਹ ਦੇ ਵਿੱਚ, ਥੱਲੇ ਲੁਕੋਤੇ ਸੋਨੇ ਦੀ ਚਮਕ ਦਮਕ ਦੇ ਵਿੱਚ ਉਹ ਧਰੋਹ ਥੱਲੇ ਛੁਪ ਗਿਆ। ਆਮ ਆਦਮੀ ਨੂੰ ਕੀ ਪਤਾ ਵੀ ਕੀ ਗੱਲ ਹੈ। ਰਣਜੀਤ ਸਿੰਘ ਨੇ ਆਪਣਾ ਸਾਰਾ ਧਰੋਹ ਸੋਨਾ ਦੇ ਕੇ ਲੁਕੋ, ਬਈ ਬੱਲਾ ਬੱਲਾ, ਇੰਨਾ ਸੋਹਣਾ ਰਣਜੀਤ ਸਿੰਘ, ਬੜਾ ਭਗਤ ਸੀ, ਉਹ ਬੜਾ ਸਿੱਖ ਸੀ। ਮਾਈ ਮਾਇਆ ਧੋ ਜਿਹੜਾ ਹੈ ਉਹ ਨਹੀਂ, ਜੇ ਪੜ੍ਹਿਆ ਹੁੰਦਾ ਫਿਰ ਨਹੀਂ ਸੀ ਮੰਨਦੇ, ਇਹਦਾ ਧਰੋਹ ਕੀਤਾ ਇਹਨਾਂ ਨੇ। ਨਾ ਤਿਸ ਇਹ ਨਾ ਉਹ, ਗਾਹਾਂ ਇਹ ਹੈ ਮਾਈ ਮਾਇਆ ਧਰੋਹ, ਨਾ ਮਾਇਆ ਮਿਲੀ ਨਾ ਰਾਮ, ਨਾ ਤੇ ਇਹ ਨਾ ਉਹ, ਦੁਬਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਫਿਰ ਨਾ ਤਿਸ ਇਹ, ਨਾ ਇਹ ਮਾਇਆ, ਨਾ ਉਹ, ਦੋ ਹੀ ਨਹੀਂ ਮਿਲਣੇ, ਦੋ ਹੀ ਨਹੀਂ ਮਿਲਦੇ ਹੁੰਦੇ। ਹਾਂਜੀ,
ਤੇਰੀ ਭਗਤੀ ਨਾ ਛੋਡੂ ਭਾਵੇਂ ਲੋਕ ਹੱਸੇ,
ਤੇਰੀ ਭਗਤੀ ਨਾ ਛੋਡੂ ਭਾਵੇਂ ਲੋਕ ਹੱਸੇ, ਮੈਂ ਨੀ ਤੇਰੀ ਭਗਤੀ ਛੱਡਦਾ ਭਾਵੇਂ ਲੋਕ ਹੱਸੇ।
ਚਰਨ ਕਮਲ,
ਲੋਕ ਜੁੜੇ ਨੇ ਮਾਇਆ ਨਾਲ, ਮੈਂ ਜੁੜ ਗਿਆ ਤੇਰੇ ਨਾਲ।
ਚਰਨ ਕਮਲ ਮੇਰੇ ਹੀਰੇ ਬਸੇ,
ਚਰਨ ਕਮਲਾਂ ਨਾਲ ਜੁੜ ਗਿਆ ਨਾ ਮੈਂ, ਚਰਨ ਕਮਲ ਮੇਰੇ ਹੀਰੇ ਬਸੇ, ਮੇਰੇ ਅੰਦਰ ਤੇਰੇ ਚਰਨ, ਤੇਰੇ ਗੁਣ ਵਸਦੇ ਨੇ, ਤੇਰੇ ਜਿਹੜੇ ਗੁਣ ਨੇ ਮੈਂ ਸੁਣੇ ਨੇ ਨਾ, ਉਹ ਮੇਰੇ ਅੰਦਰ ਵਸਦੇ ਨੇ, ਵੀ ਉਹ ਜਿਹਾ ਮੈਂ ਬਣਨਾ। ਹੋਰ ਚਰਨ ਕਾਹਦੇ ਵਾਸਤੇ ਨੇ, ਸੁਣ ਲੈ ਗੁਣ, ਨਿਰਵੈਰ ਹੋਣਾ ਚਾਹੀਦਾ, ਕਿਉਂ ਹੋਣਾ ਚਾਹੀਦਾ, ਨਿਰਭਉ ਹੋਣਾ ਚਾਹੀਦਾ, ਕਿਉਂ ਹੋਣਾ ਚਾਹੀਦਾ, ਅਜੂਨੀ ਹੋਣਾ ਚਾਹੀਦਾ, ਕਿਉਂ ਹੋਣਾ ਚਾਹੀਦਾ, ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੇ ਹਰ ਅਜੂਨੀ ਹੈ, ਹਰ ਨਿਰਵੈਰ ਹੈ, ਤੈਨੂੰ ਹੋਣਾ ਪਊਗਾ। ਐਸਾ ਚਾਹੀਦਾ ਅਰਜਨ ਜੈਸਾ ਹਰ ਹੀ, ਜੇ ਉਹ ਜਾ ਨਹੀਂ ਹੈਗਾ ਉਹ ਕੋਈ ਨਹੀਂ ਪੁੱਛਦਾ, ਐਂਟਰੀ ਉਹ ਨਹੀਂ ਉੱਥੇ, ਫਿਰ ਐਂਟਰੀ ਕਿਵੇਂ ਹੋਜੂ। ਐਂਟਰੀ ਉਹ ਨਹੀਂ ਹੈ ਜੇ ਨਿਰਵੈਰ ਨਹੀਂ ਹੈ, ਜਿਹਨਾਂ ਦੀ ਕੌਮ ਹੈ ਨਿਰਵੈਰ ਨਹੀਂ ਹੈ, ਜਿਹੜੇ ਕੌਮ ਨੂੰ ਮੰਨਦੇ ਨੇ ਵੈਰ ਵਿਰੋਧ ਵਾਲੇ ਨੇ। ਜਿੱਥੇ ਕੌਮ ਹੈ ਉੱਥੇ ਵੈਰ ਵਿਰੋਧ ਹੈ, ਨਿਰਵੈਰ ਨਹੀਂ ਹੋ ਸਕਦਾ। ਕੋਈ ਕੌਮ ਦੱਸੇ ਜੀ ਵੈਰ ਵਿਰੋਧ ਹੈ ਨਹੀਂ, ਕੌਮਾਂ ਦੇ ਤਾਂ ਅੰਦਰ ਵੈਰ ਵਿਰੋਧ ਨੇ, ਕੌਮ ਕਿੱਥੋਂ ਆਵੜੀ, ਨਿਰਵੈਰ ਕਿਵੇਂ ਹੋ ਜਾਓਗੇ। ਨਿਰਵੈਰ ਇਹਨਾਂ ਨੇ ਹੋਣਾ ਹੀ ਨਹੀਂ, ਇਹਨਾਂ ਨੇ ਨਿਰਵੈਰ ਹੋਣਾ ਹੀ ਨਹੀਂ, ਗੁਰਬਾਣੀ ਮੰਨਣੀ ਹੋ ਨਹੀਂ। ਉਹ ਤਾਂ ਐਵੇਂ ਹੀ ਬਸ ਦਿਖਾਵਾ ਰੱਖਿਆ ਹੋਇਆ, ਛੜ ਮਾਈ ਮਾਇਆ ਛੜ, ਉਹ ਤਾਂ ਛੜ ਰੱਖਿਆ ਹੋਇਆ, ਅੱਖਾਂ ਨੂੰ ਦੇਖਣ ਵਾਲੀ ਚੀਜ਼ ਨੂੰ ਮਾਇਆ ਨੂੰ ਗੁਰੂ ਕਹਿਤਾ। ਅੱਖਾਂ ਨੂੰ ਦੇਖਣ ਵਾਲੀ ਅੱਖਰਾਂ ਨੂੰ ਸ਼ਬਦ ਗੁਰੂ ਕਹਿ, ਅੱਖਰਾਂ ਨੂੰ ਸ਼ਬਦ ਕਹਿਤਾ, ਹੈ ਅੱਖਰ ਕਹਿਤਾ ਸ਼ਬਦ, ਉਹ ਕੰਨਾਂ ਤੋਂ ਪੱਟ ਕੇ ਲਿਆ ਕੇ ਅੱਖਾਂ 'ਤੇ ਟਿਕਾ ਦਿੱਤੇ। ਅੱਖਰਾਂ ਨੂੰ ਸ਼ਬਦ ਕਿਹਾ, ਅੱਖਰ ਅੱਖਾਂ ਦਾ ਵਿਸ਼ਾ, ਸ਼ਬਦ ਕੰਨਾਂ ਦਾ ਵਿਸ਼ਾ, ਚੱਕ ਕੇ ਕੰਨਾਂ ਤੋਂ ਅੱਖਾਂ 'ਤੇ ਜੋੜਤੇ, ਇਹਨੂੰ ਮੈਂ ਗੁਰੂ ਕਹਿਤਾ। ਚੱਕੋ ਰਮਾਲਾ, ਦਰਸ਼ਨ ਕਰੋ, ਘਰ ਨੂੰ ਚਲੇ ਜਾਓ, ਫਿਰ ਇਹ ਵੀ ਕਹਿਤਾ ਦਰਸ਼ਨ ਕਰ ਲਓ। ਇੱਥੇ ਤੱਕ ਕਪਟ ਕੀਤਾ, ਔਰ ਕਪਟ ਹੁਣ ਵੀ ਕਰ ਰਹੇ ਨੇ, ਨਿਰੰਕਾਰ ਦੇ ਦਰਸ਼ਨ ਕਰਾ ਰਹੇ ਨੇ। ਗੁਰਬਾਣੀ ਕਹਿੰਦੀ ਇਹਨੇ ਅੱਖਰਾਂ ਮੈਂ ਕੋਈ ਗੁਰਮੁਖ ਖੋਜਿਆ, ਇਹਨਾਂ ਦੇ ਵਿੱਚ ਕੁਛ ਸੀ ਖੋਜ ਲੈਣਾ ਸੀ। ਉਹ ਕਹਿੰਦਾ ਕੋਈ ਨਹੀਂ, ਸਭ ਕੁਝ ਇਹ ਅੱਖਰੇ ਨੇ, ਦਰਸ਼ਨ ਕਰੋ, ਘਰ ਨੂੰ ਜਾਓ, ਪੜ੍ਹਨ ਦੀ ਲੋੜ ਨਹੀਂ, ਵਿਚਾਰਨ ਦੀ ਲੋੜ ਨਹੀਂ, ਤੁਸੀਂ ਚੜਾਵਾ ਚੜਾ ਜਾਓ ਜਿਹੜਾ ਹੈਗਾ ਕੋਲ, ਜੇਬ ਖਾਲੀ ਕਰੋ ਔਰ ਜਾਓ, ਟਾਈਮ ਵੇਸਟ ਨਾ ਕਰੋ, ਕੰਮ ਲੱਗੋ, ਕੱਲ੍ਹ ਨੂੰ ਫਿਰ ਆ ਜਾਇਓ ਕੋ ਕਮਾ ਕੇ ਦਸਵੰਧ ਲੈ ਕੇ, ਤਾਂ ਗੱਲ ਤਾਂ ਆ ਚੱਲਦੀ ਹੈ। ਪੜ੍ਹਦੇ ਨੇ ਸਿੱਖੀ ਉੱਥੋਂ, ਹਾਂਜੀ।
ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਡੈ,
ਜਿਵੇਂ ਆਪਣੇ ਧਨ ਵਾਸਤੇ ਪ੍ਰਾਣੀ ਮਰ ਜਾਂਦਾ ਪਰ ਧਨ ਨਹੀਂ ਛੱਡਦਾ,
ਤੈਸੇ ਸੰਤ ਜਨਾ ਰਾਮ ਨਾਮ ਨਾ ਛੱਡੈ,
ਐਵੇਂ ਸੰਤ ਜਨ ਨਾਮ ਧਨ ਨਹੀਂ ਛੱਡਦੇ, ਰਾਮ ਨਾਮ ਉਹਨਾਂ ਵਾਸਤੇ ਨਾਮ ਧਨ, ਰਾਮ ਨਾਮ ਉਹ ਨਹੀਂ ਛੱਡਦੇ, ਉਹਨਾਂ ਨੂੰ ਮਰਨ ਕਬੂਲਿਆ ਹੋਇਆ ਰਾਮ ਨਾਮ ਪਿੱਛੇ, ਉਹ ਕਹਿੰਦੇ ਨਹੀਂ ਰਾਮ ਛੱਡਣਾ ਸੀ, ਰਾਮ ਨਾਮ ਛੱਡਣਾ ਸੀ, ਰਾਮ ਨਾਮ ਦੀ ਗੱਲ ਕਰਨੀ ਹੈ, ਛੱਡਣ ਦਾ ਮਤਲਬ ਬੋਲਣਾ, ਬੋਲਣ ਦੇ ਵਿੱਚੋਂ ਹੀ ਛੱਡਣਾ, ਹੋਰ ਕਾਹਦੇ ਛੱਡਣਾ, ਰਾਮ ਨਾਮ ਫੀਮ ਤਾਂ ਹੈ ਨਹੀਂ ਵੀ ਛੱਡਦੇ ਨਹੀਂ, ਫੀਮ ਤਾਂ ਹੈ ਨਹੀਂ, ਉਹ ਨਹੀਂ ਛੱਡਦੇ ਰਾਮ ਕਹਿਣ ਦੀ ਆਦਤ, ਉਹ ਕੀ ਕਹਿੰਦਾ ਤੂੰ ਰਾਮ ਕਹਿਣ ਕੀ ਛੋੜ ਛੱਡ ਬਾਣ, ਤੈਨੂੰ ਆਦਤ ਆ ਰਾਮ ਦੀ ਗੱਲ ਕਰਦਾ ਲੋਕਾਂ ਕੋਲ, ਲਾਊਡ ਸਪੀਕਰ ਲਾ ਕੇ ਰੱਖਦਾ ਸਾਰਾ ਦਿਨ, ਤਰੂ ਨੂੰ ਕਹਿੰਦੇ ਛੱਡਦੇ ਪ੍ਰਚਾਰ ਬੰਦ ਕਰਦੇ, ਆਹੀ ਗੱਲ ਸੀ ਹੋਰ ਕੁਛ ਨਹੀਂ, ਰਾਮ ਬਾਰੇ ਬੋਲਣਾ ਬੰਦ ਕਰਦੇ, ਤੂੰ ਰੱਖ ਆਪਣੇ ਅੰਦਰ ਜੋ ਕੁਛ ਹੈ, ਉਹ ਕਹਿੰਦਾ ਇੱਕ ਰਾਮ ਨਾ ਛੱਡੂ ਗੁਰੇ ਗਾਲ, ਮੈਂ ਨਹੀਂ ਛੱਡਦਾ ਰਾਮ, ਮੇਰੇ ਜਿਹਨੇ ਮੈਨੂੰ ਉਪਦੇਸ਼ ਕੀਤਾ ਉਹਨੂੰ ਗਾਲ ਲੱਗੂਗੀ, ਆਹ ਗੱਲ ਹੈ ਇੱਥੇ ਵੀ, ਉਹੀ ਗੱਲ ਹੈ ਇਹ, ਸੰਤ ਜਨਾ ਹੈ ਉਹ ਗੱਲ ਨੂੰ ਇੱਥੇ ਕਿਹਾ ਹੋਇਆ ਥੋੜਾ ਜਿਹਾ ਕਿਉਂਕਿ ਪਹਿਲਾਂ ਸਾਡੇ ਕੋਲ ਆਇਆ ਹੋਇਆ, ਉਹ ਇਸ਼ਾਰਾ ਕਰਤਾ ਹੁਣ ਸਮਝਣ ਦਾ, ਇਹਦਾ ਮਤਲਬ ਜੇ ਤਾਂ ਉੱਥੋਂ ਸਮਝਿਆ ਹੋਇਆ ਫਿਰ ਤਾਂ ਇਹ ਸਮਝ ਲਾਂਗੇ, ਫਿਰ ਤਾਂ ਹਲਕੀ ਗੱਲ ਕਹੀ ਵੀ ਸਮਝ ਲਾਂਗੇ, ਇਹ ਇੱਕ ਡੀਪ ਗੱਲ ਕਹਿ ਕੇ ਫਿਰ ਹਲਕੀ ਹਲਕੀ ਕਹਿੰਦੇ ਨੇ ਵੀ ਇਹਨਾਂ ਦੇ ਯਾਦ ਵੀ ਹੈ ਪਿੱਛੇ, ਜੇ ਤਾਂ ਪਿਛਲਾ ਸਾਰਾ ਯਾਦ ਆ ਫਿਰ ਤਾਂ ਇਹਦੇ ਅਰਥ ਕਰ ਲਓਗੇ ਵੀ ਇਹ ਕੀ ਹੈ, ਇਹਨਾਂ ਨੇ ਯਾਦ ਕਿਤੇ ਰੱਖਿਆ ਹੈ, ਉਹ ਜੱਡ ਆਦਮੀ ਸੀ ਸਾਰੇ, ਪਤਾ ਹੀ ਨਹੀਂ ਕਿੱਥੇ ਕੀ ਲਿਖਿਆ ਹੋਇਆ, ਕੀ ਲੈਣਾ ਸੀ ਇਹਨਾਂ ਨੇ ਇਹਨਾਂ ਗੱਲਾਂ 'ਤੇ, ਪ੍ਰਚਾਰਕਾਂ ਨੇ ਕੀ ਲੈਣਾ, ਉਹਨਾਂ ਨੇ ਤਾਂ 45 ਮਿੰਟ ਪੂਰੇ ਕਰਨੇ ਨੇ, ਤਨਖਾਹ ਲੈਣੀ ਹੈ, ਹਾਂਜੀ
ਗੰਗਾ
ਐਵੇਂ ਸੰਤ ਜਨ ਨਹੀਂ ਛੱਡਦੇ, ਇਹੀ ਗੱਲ ਕਹੀ ਸੀ ਫਤਿਹਗੜ੍ਹ ਵੀ ਜੇ ਛੱਡ ਦੀਏ ਫਿਰ ਕੀ ਕਰੋਗੇ, ਕਹਿੰਦੇ ਆਹ ਨਹੀਂ ਛੱਡਣਾ ਸੀ ਪ੍ਰਚਾਰ ਨਹੀਂ ਛੱਡਣਾ, ਸਾਹਿਬਜ਼ਾਦੇ ਕਹਿੰਦੇ ਫਤਿਹ ਸਿੰਘ ਕਹਿੰਦਾ
ਛੋਟਾ,
ਆਹੋ ਛੋਟੇ ਬੜੇ ਨੂੰ ਕਿਹਾ ਵੀ ਮਾਤਾ ਨੇ ਵੀ ਤੂੰ ਇਸ ਨੂੰ ਰਹਿਣ ਦੀ ਮੂਹਰੇ, ਉਹਦਾ ਸੁਭਾਅ ਜਿਹੜਾ ਆਹੋ, ਤੇ
ਗੁਰਦੁਆਰਾ
ਆਹੋ ਸਾਰਾ ਕੁਛ ਉਹਦੇ ਨਾਂ 'ਤੇ ਹੀ ਹੈ, ਉਹਨੇ ਕਿਹਾ ਵੀ ਤੂੰ ਚੁੱਪ ਕਰ ਰਿਹਾ, ਉਹਦਾ ਸੁਭਾਅ ਵਿਸ਼ਨੂੰ ਵਾਲਾ ਥੋੜ੍ਹਾ ਜਿਹਾ ਨਰਮ ਸੀ, ਸੀ ਤਾਂ ਪੱਕਾ ਹੀ, ਉਹਨੇ ਕਿਹਾ ਨਾਲੇ ਬੱਚੇ ਨੂੰ ਫਿਰ ਦੁਬਾਰਾ ਪੁੱਛਣਗੇ ਛੋਟੇ ਨੂੰ ਵੀ ਤੇਰਾ ਦੱਸ ਵੀ ਕੀ ਇਰਾਦਾ, ਬੜੇ ਦੀ ਬਿਆਨ ਛੋਟੇ 'ਤੇ ਨਹੀਂ ਲਾਗੂ ਹੁੰਦਾ ਹੁੰਦਾ, ਬੜੇ ਦਾ ਜੁਰਮ ਛੋਟੇ 'ਤੇ ਨਹੀਂ ਲਾਗੂ ਹੁੰਦਾ, ਇਸ ਕਰਕੇ ਬੱਚਿਆਂ ਦੇ ਜੁਰਮ ਲਾਗੂ ਨਹੀਂ ਹੋਇਆ ਬੜਿਆਂ ਦਾ, ਉਹਨੇ ਕਹਿਤਾ ਵੀ ਇਹ ਬੱਚੇ ਨੇ ਮੈਂ ਇਹਨਾਂ 'ਤੇ ਜੁਰਮ ਲਾਗੂ ਨਹੀਂ ਕਰਦਾ, ਫਿਰ ਮਾਤਾ ਨੇ ਕਿਹਾ ਵੀ ਹੁਣ ਤੂੰ ਬੜਾ ਇਹ ਛੋਟਾ ਹੈ, ਇਸ ਨੂੰ ਬਿਆਨ ਦੇਣ ਦੀ ਤੇਰੇ 'ਤੇ ਲਾਗੂ ਹੈ, ਛੋਟੇ ਦਾ ਬੜੇ 'ਤੇ ਲਾਗੂ ਹੈ, ਬੜੇ ਉਹਦੀ ਹਾਜ਼ਰੀ 'ਚ ਜੇ ਹੋਵੇ, ਜੇ ਬੜੇ ਦੀ ਹਾਜ਼ਰੀ 'ਚ ਕੋਈ ਛੋਟਾ ਕਸੂਰ ਕਰਦਾ ਬੜੇ 'ਤੇ ਲਾਗੂ ਹੈ, ਤੂੰ ਕਿਉਂ ਨਹੀਂ ਹਟਾਇਆ, ਤੂੰ ਸਿਆਣਾ ਸੀ ਫਿਰ ਤੂੰ ਕਰਵਾਉਣਾ, ਜੇ ਕੋਲ ਖੜਾ ਬਾਪ ਬੱਚਾ ਕਿਸੇ ਬੱਚੇ ਨੂੰ ਕੁੱਟਦਾ ਦੂਏ ਨੂੰ ਤੇ ਬਾਪ ਤਕਸੂਰ ਮਾਰਿਆ, ਤੂੰ ਕਿਉਂ ਨਹੀਂ ਹਟਾਉਂਦਾ, ਤੂੰ ਤਾਂ ਕਟਵਾਉਣਾ, ਇਹ ਨੈਚੁਰਲ ਗੱਲ ਹੈ, ਕੁਦਰਤੀ ਗੱਲ ਹੈ, ਇਸ ਕਰਕੇ ਫਤਿਹ ਸਿੰਘ ਨੇ ਕਿਹਾ ਵੀ ਅਸੀਂ ਪ੍ਰਚਾਰ ਤਾਂ ਨਹੀਂ ਛੱਡਿਆ ਜਾ ਸਕਦਾ, ਬਸ ਆਹੀ ਗੱਲ ਸੀ, ਇਹ ਗੱਲਾਂ ਉਹਨਾਂ ਨੇ ਸੁਣੀਆਂ ਹੋਈਆਂ ਸੀ, ਪਤਾ ਹੀ ਸੀ, ਹਾਂ ਪੂਤ ਕਹਿੰਦੇ ਬਾਬਾਣੀਆਂ ਕਹਾਣੀਆਂ ਪੂਤ ਸਪੂਤ ਕਰੇਨ, ਇਹ ਸਬਕ ਨਹੀਂ ਹੈ, ਕਹਿੰਦਾ ਪੂਤ ਸਪੂਤ ਤਾਂ ਬਾਬਾਣੀਆਂ ਕਹਾਣੀਆਂ ਕਰਦੇ ਹੁੰਦੇ, ਜੋ ਪਿਓ ਦਾਦੇ ਨੇ ਕਹਾਣੀ ਸੁਣਾਈ ਹੈ ਉਹੀ ਅਸੀਂ ਸੁਣਾਵਾਂਗੇ, ਰਾਮ ਕਥਾ ਹੈ ਜੋ ਸੁਣਾਉਂਦੇ ਆਏ ਨੇ ਉਹ ਸੁਣਾਉਣਾ, ਸਾਨੂੰ ਤਾਂ ਇਹੀ ਹੁਕਮ ਹੈ ਚਾਹੇ ਇਹੀ ਕਰਾਂਗੇ, ਉਹ ਕਹਿੰਦੇ ਨਾ ਕਰੋ, ਉਹ ਕਹਿੰਦੇ ਕਰਾਂਗੇ, ਕਿਉਂ ਨਾ ਕਰੀਏ, ਕਿਉਂ ਨਾ ਕਰੀਏ, ਕਿਉਂ ਨਾ ਕਰੀਏ, ਨੁਕਸਾਨ ਕੀ ਹੈ ਇਹਦਾ, ਵੀ ਸਾਡੀ ਜਿਹੜੀ ਕਹਾਣੀ ਹੈ ਅਸਲ ਚ ਅਸੀਂ ਨਹੀਂ ਚਾਹੁੰਦੇ ਗੁਰਮਤ ਦਾ ਪ੍ਰਚਾਰ ਹੋਵੇ। ਨਾ ਪੱਥਰ ਪੂਜਣ ਵਾਲੇ ਚਾਹੁੰਦੇ ਨੇ ਬਾਈ ਧਾਰੀਏ, ਨਾ ਇਸਲਾਮ ਚਾਹੁੰਦਾ, ਕਿਉਂਕਿ ਉਹਨਾਂ ਨੂੰ ਡਾਊਨ ਕਰਦੀ ਹੈ ਵਿਚਾਰਧਾਰਾ, ਹੈ ਉਹਨਾਂ ਦੀ ਆਪਣੀ ਵਿਚਾਰਧਾਰਾ ਨੂੰ ਡਾਊਨ ਕਰਦੀ ਹੈ ਲੋਕਾਂ ਦੇ ਵਿੱਚ, ਉਹਨਾਂ ਦੀ ਵਿਚਾਰਧਾਰਾ ਘਟੀਆ ਸਾਬਤ ਹੁੰਦੀ ਹੈ, ਉਹਨਾਂ ਨੂੰ ਬਰਦਾਸ਼ਤ ਨਹੀਂ ਹੈ ਗੱਲ। ਬਜਾਏ ਇਹਦੇ ਕਿ ਵਧੀਆ ਚੀਜ਼ ਲੈ ਲਈਏ, ਅਡੋਪਟ ਕਰ ਲਈਏ, ਨਾ ਨਾ ਵਧੀਆ ਨੂੰ ਬੰਦ ਕਰ ਦਈਏ ਬੋਲਣਾ। ਆ ਰਿਹਾ ਟ੍ਰੈਂਡ, ਆ ਬਿਮਾਰੀ ਰਹੀ ਹੈ ਵੀ ਇਹ ਬਿਰਲੇ ਬਿਰਲੇ ਸਮਝਣਗੇ ਤੇ ਭੀੜ ਹੋਣੀ ਨਹੀਂ, ਦੂਜਿਆਂ ਨੇ ਆਪਣੇ ਨੇੜੇ ਆਉਣਾ ਨਹੀਂ, ਆਪਾਂ ਮੰਦਰ ਚਲਾਉਣੇ ਨੇ, ਆਪਾਂ ਭੀੜ ਇਕੱਠੀ ਕਰਨੀ ਹੈ, ਆਪਾਂ ਨੇ ਨੋਟ ਇਕੱਠੇ ਕਰਨੇ ਨੇ, ਇਹਦੇ ਨਾਲ ਨੋਟ ਆਉਣੇ ਨਹੀਂ, ਇਹ ਤਾਂ ਬਿਰਲੇ ਹੀ ਹੋਣਗੇ, ਉਹ ਵੀ ਸਾਡੇ ਵਰਗੇ ਹੀ ਹੋਣਗੇ ਜਿਹੜੇ ਹੈਂਡ ਟੂ ਮਾਊਥ ਵਾਲੇ ਹੋਣ। ਬੜੇ ਬੜੇ ਰਾਜਿਆਂ ਨੂੰ ਕਿਵੇਂ ਅਸੀਂ ਨੇੜੇ ਲਿਆਵਾਂਗੇ, ਲੋਭੀਆਂ ਨੂੰ ਕਿਵੇਂ ਬਚ ਕਰਾਂਗੇ, ਉਹਨਾਂ ਦਾ ਆਪਣਾ ਮਸਲਾ ਸੀ, ਇਹ ਮਾਇਆਧਾਰੀਆਂ ਦਾ ਮਸਲਾ ਹੈ ਤੇ ਸੰਸਾਰੀਆਂ ਦਾ ਮਸਲਾ, ਸੰਸਾਰੀ ਲੋਕ ਸੀ। ਉਹ ਕਹਿੰਦੇ ਧਰਮ ਹੋ ਜਾ ਚਾਹੀਦਾ ਜਿਹਨੂੰ ਸਾਰੇ ਮੰਨਣ, ਜਿਹੜਾ ਸਾਰਿਆਂ ਦੀ ਸਮਝ ਆ ਜਾਵੇ, ਇਹੀ ਮਿਸ਼ਨਰੀ ਕਹਿੰਦੇ ਨੇ। ਇਹਨੂੰ ਸੌਖਾ ਕਰੋ ਜਿਹੜੇ ਸਾਰੀ ਪਬਲਿਕ ਸਮਝ ਲਵੇ, ਤੁਸੀਂ ਕਰ ਲਓ ਸੌਖਾ, ਸਾਡੇ ਤਾਂ ਹੁੰਦਾ ਨਹੀਂ। ਉਹ ਗੁਰੂਆਂ ਦਾ ਜੋ ਹੈ ਉਸੇ ਦਾ ਅਸੀਂ ਪ੍ਰਚਾਰ ਕਰਦੇ ਹਾਂ, ਜੇ ਉਹਨਾਂ 'ਤੇ ਸੌਖਾ ਨਹੀਂ ਹੋਇਆ ਤੁਸੀਂ ਕਿਵੇਂ ਕਰ ਲਓਂਗੇ? ਤੁਸੀਂ ਆਹੀ ਕਰ ਸਕਦੇ, ਗੁਰਦਾਸ ਦੀਆਂ ਵਾਰਾਂ ਬਣਾ ਕੇ ਇਹਦਾ ਪ੍ਰਚਾਰ ਕਰਕੇ ਸੌਖਾ ਕਰ ਸਕਦੇ ਸੀ, ਹੋਰ ਕੋਈ ਸੌਖਾ ਨਹੀਂ ਸੀ ਹੋ ਸਕਦਾ, ਉਹਨਾਂ ਨੇ ਸੌਖਾ ਕੀਤਾ ਹੋਇਆ। ਹਾਂਜੀ,
ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ,
ਗੰਗਾ ਗਿਆ ਗੋਦਾਵਰੀ, ਗੰਗਾ ਤੇ ਜਾਵੇ ਕੋਈ ਗੋਦਾਵਰੀ ਤੇ ਜਾਵੇ, ਗੋਦਾਵਰੀ ਦੱਖਣ ਦੇ ਵਿੱਚ ਹੈ, ਗੋਦਾਵਰੀ ਤੇ ਹਜ਼ੂਰ ਸਾਹਿਬ ਆਪਣਾ ਨਾਦੇੜ ਗੋਦਾਵਰੀ ਦੇ ਉੱਤੇ ਹੈ, ਗੰਗਾ ਤੇ ਸਾਡਾ ਕੋਈ ਤੀਰਥ ਨਹੀਂ ਹੈ, ਗੋਦਾਵਰੀ ਤੇ ਹੈਗਾ, ਸਾਡਾ ਕੋਈ ਗੁਰਦੁਆਰਾ ਨਹੀਂ ਗੰਗਾ ਤੇ, ਗੁਰਦੁਆਰਾ ਨਹੀਂ ਗੰਗਾ ਤੇ ਇਹੋ ਜਿਹਾ ਅਸਥਾਨ ਨਹੀਂ ਸਾਡਾ, ਐਵੇਂ ਗਏ ਨੇ, ਗਏ ਤਾਂ ਕੁਲਛੇਤਰ ਵੀ ਨੇ, ਗਏ ਤਾਂ ਸਾਰੇ ਤੀਰਥ ਨੇ, ਪਰ ਤੀਰਥ ਨੂੰ ਮਾਨਤਾ ਦੇਣ ਵਾਸਤੇ ਨਹੀਂ ਗਏ ਉੱਥੇ, ਤੀਰਥ ਨੂੰ ਕੰਡੈਮ ਕਰਨ ਵਾਸਤੇ ਗਏ ਨੇ। ਤੀਰਥ ਨਹਾਉਣ ਜਾਈਏ, ਤੀਰਥ ਨਾਮ ਹੈ ਤੇ ਤੀਰਥ ਉਹ ਵੀ ਨਹੀਂ ਹੈ ਸਾਡਾ, ਪਰ ਗੋਦਾਵਰੀ ਦੇ ਕਿਨਾਰੇ ਤੇ ਕੀ ਹੈ? ਗੋਦਾਵਰੀ ਦੇ ਕਿਨਾਰੇ ਤੇ ਇਹੀ ਵਿਚਾਰਧਾਰਾ ਸੀ, ਗੰਗਾ ਦੇ ਕਿਨਾਰੇ ਤੇ ਸਾਤੋਂ ਵਿਰੋਧ ਵਿਚਾਰਧਾਰਾ, ਆ ਜਿਹੜਾ ਰੌਲਾ ਪੈਂਦਾ ਨਾ ਗੰਗਾ ਤੇ, ਉਹਦਾ ਕੀ ਫਾਇਦਾ ਹੋਊ ਗੁਰਦੁਆਰੇ ਦਾ? ਨਾ ਤੁਹਾਡੀ ਗੱਲ ਅੱਜ ਮੰਨਣ, ਨਾ ਕੱਲ੍ਹ ਨੂੰ ਮੰਨਣ, ਸਵਾਏ ਉੱਥੇ ਕਲੇਸ਼ ਤੇ ਕੁਛ ਨਹੀਂ ਹੋਣਾ। ਜੇ ਤੁਸੀਂ ਲੈ ਵੀ ਲਓਗੇ ਜਗ੍ਹਾ, ਉੱਥੇ ਕੀ ਕਰੋਗੇ? ਇੱਥੇ ਬੈਠ ਕੇ ਹੀ ਤੁਸੀਂ ਪ੍ਰਚਾਰ ਕਰ ਸਕਦੇ ਹੋ, ਅੰਮ੍ਰਿਤਸਰ ਤੁਸੀਂ ਖੇਡ ਆਉਂਦੇ ਹੋ ਰੋਜ਼, ਉੱਥੇ ਕੀ ਕਰੋਗੇ ਜਾ ਕੇ? ਉੱਥੇ ਹੋਰ ਹਿੰਦੂ ਬਣ ਕੇ ਆ ਜਾਓਗੇ ਪੱਕੇ, ਉਹਨਾਂ 'ਤੇ ਉਹਨਾਂ ਦਾ ਪ੍ਰਭਾਵ ਲੈ ਕੇ ਜਾਓਗੇ, ਪ੍ਰਭਾਵ ਤੁਸੀਂ ਦੇ ਨਹੀਂ ਸਕਦੇ ਆਪਣਾ ਉਹਨਾਂ ਨੂੰ, ਕਿਉਂਕਿ ਪੈਸੇ ਦੀ ਭੁੱਖ ਹੈ ਤੁਹਾਡੇ ਅੰਦਰ, ਪੈਸਾ ਉਹਨਾਂ ਕੋਲ ਬਥੇਰਾ, ਤੁਹਾਨੂੰ ਤੋੜ ਦੇਣਗੇ ਉਹ, ਅੱਗੇ ਉੱਥੇ ਡੇਰੇ ਹੈਗੇ ਨੇ, ਬੈਠੇ ਨੇ ਉੱਥੇ, ਬੈਠੇ ਨੇ ਕਬੀਰਪੰਥੀਏ, ਦੇਖ ਲਓ ਕੀ ਹਾਲ ਹੈ ਉਹਨਾਂ ਦਾ, ਉੱਥੇ ਬੈਠਾ ਸਵਾਮੀ ਰਾਮਾਨੰਦ ਦਾ ਡੇਰਾ, ਉਹਦਾ ਦੇਖ ਲਓ ਕੀ ਹਾਲ ਹੈ, ਜੇ ਉਹਨਾਂ ਦਾ ਇਹ ਹਾਲ ਹੈ, ਉਹਨਾਂ ਦੇ ਥਰੂ ਇਹ ਪ੍ਰਚਾਰ ਕਰ ਲਓ ਜੇ ਕਰਨਾ ਤੁਸੀਂ। ਇਹਨਾਂ ਨੇ ਕੁਛ ਨਹੀਂ ਕਰਨਾ, ਇਹਨਾਂ ਨੇ ਤਾਂ ਕੋਈ ਨਾ ਕੋਈ ਕਲੇਸ਼ ਖੜਾ ਕਰਨਾ, ਨਾ ਗੁਰਦੁਆਰੇ ਖਤਰੇ ਕਲੇਸ਼ ਖੜਾ ਕਰ ਲਓ। ਪਹਿਲੇ ਇੰਨੇ ਗੁਰਦੁਆਰੇ ਉੱਥੇ ਤੁਸੀਂ ਕੀ ਕਰ ਲਿਆ? ਜਿੰਨੇ ਜ਼ਿਆਦਾ ਗੁਰਦੁਆਰੇ ਬਣਾਏ ਉਹਨਾਂ ਬੇੜਾ ਗਰਕ ਕੀਤਾ ਤੁਸੀਂ ਸਿੱਖੀ ਦਾ, ਕਲੇਸ਼ ਹੈ ਬਸ, ਕਲੇਸ਼ ਪਾ ਲੈਣਗੇ। ਲੋਕ ਕਹਿੰਦੇ ਨੇ ਕਪੱਤੇ ਨੇ ਸਿੱਖ, ਤੁਹਾਨੂੰ ਕੋਈ ਦੇਖਣਾ ਤਾਂ ਚਾਹੁੰਦਾ ਨਹੀਂ, ਤੁਹਾਡੇ ਨਾਲ ਦੂਰ ਦੀ ਲੋਕ ਲੰਘਦੇ ਨੇ ਸੋਤੇ, ਤੁਸੀਂ ਸਿੱਖੀ ਕਿਵੇਂ ਫੈਲਾ ਦੋਗੇ? ਹੋਵੇ ਲਿੰਗ ਚੰਗਣਾ ਹੋਵੇ, ਉਹ ਤੁਸੀਂ ਤਾਂ ਚੰਗਾ ਹੋ, ਚਿੰਗ ਬੇਰੀ ਦੀ ਝਿੰਗ ਨੂੰ, ਬੇਰੀ ਨੂੰ ਕਿਹੜਾ ਆਪਣੇ ਬੂਹੇ 'ਤੇ ਲੱਗਣ ਦੇ? ਤੁਸੀਂ ਤਾਂ ਬੇਰੀ ਰੱਖੀ ਜਾ ਉੱਥੇ, ਉਹ ਜੀ ਬੇਰੀ ਉੱਥੇ ਬੀਜ ਦੋਗੇ ਗੰਗਾ 'ਤੇ ਜਾ ਕੇ? ਚੰਗਾ ਤੁਸੀਂ ਇਹ ਜਿੰਨੇ ਅੱਜ ਬਣੇ ਬੈਠੇ ਫੈਡਰੇਸ਼ਨ ਵਾਲੇ ਮੁੰਡੇ, ਜਿੰਨੇ ਸੰਸਥਾਵਾਂ ਨੇ, ਸਭ ਚੰਗਾ ਨੇ, ਗੁਰੂ ਦੀ ਗੱਲ ਕਿਸੇ ਨੂੰ ਨਹੀਂ, ਬਸ ਚੰਗਾ, ਉਹ ਜੀ ਕਿਉਂ ਗੁਰਦੁਆਰਾ ਢਾਹਿਆ ਜੀ ਅਸੀਂ ਤਾਂ ਹੁਣ ਤੇ ਤੁਸੀਂ ਕੀ ਕਰਤਾ ਬਈ, ਇੰਨਾ ਚਿਰ ਦਾ ਗੁਰਦੁਆਰਾ ਸੀ ਨਾਨਕ ਦਾ ਗਿਆਨ ਗੋਦੜੀ, ਦੱਸੋ ਕੀ ਗਿਆਨ ਹੈ ਗੁਰੂ ਨਾਨਕ ਦਾ, ਉੱਥੋਂ ਕੀ ਲੈ ਲਿਆ ਤੁਸੀਂ, ਕੀ ਦੇ ਦਿੱਤਾ ਪਬਲਿਕ ਨੂੰ, ਹੁਣ ਕੀ ਦੇ ਦਓਗੇ, ਬਸ ਕੁਛ ਨੀ। ਹਾਂਜੀ,
ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ,
ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕੰਮ, ਇਹ ਸੰਸਾਰ ਦੇ ਕੰਮ ਨੇ, ਸੰਸਾਰ ਦੇ ਕੰਮ ਜਾਂਦੇ, ਨੈਣਾ ਦੇ ਵੀ ਜਾਂਦੇ ਨੇ, ਉਹ ਵਗੜ ਆ ਜਿਹੜੀ ਬਾਣ ਪੱਟਣ ਵਾਲੀ ਸੀ ਇਹਦਾ ਸੌਦਾ ਕਰੇ ਆਉਂਦੇ ਸੀ, ਨਾਲੇ ਆਪਣੇ ਦੇਵੀ ਦੇ ਦਰਸ਼ਨ ਕਰੇ ਆਉਂਦੇ, ਲੰਗਰ ਹੁੰਦੇ ਹੀ ਸੀ ਉਹਨਾਂ ਦਿਨਾਂ 'ਚ। ਹੁਣ ਲੰਗਰ ਫਰੀ ਦੇ ਛਕਣੇ, ਆਪਣਾ ਕੰਮ ਕਰੇ ਆਉਂਦਾ, ਇਹ ਸੰਸਾਰ ਕੇ ਸੰਸਾਰੀ ਲੋਕਾਂ ਦੇ ਕੰਮ ਨੇ, ਗੰਗਾ ਗੋਦਾਵਰੀ ਜਾਣਾ, ਇਹ ਜੋੜ ਮੇਲਿਆਂ 'ਤੇ ਜਾਣਾ, ਉਦੋਂ ਜੋੜ ਮੇਲੇ ਨਹੀਂ ਸੀ ਨਾ, ਅੱਜ ਸਾਡੇ ਜੋੜ ਮੇਲੇ ਨੇ ਇਹਨਾਂ ਦੇ, ਅਸੀਂ ਨਵੇਂ ਜੋੜ ਮੇਲੇ ਰੱਖ ਲਿਆ, ਨਾ ਜੋੜ ਹੈ ਨਾ ਮੇਲਾ ਹੈ ਕਿਸੇ ਦਾ, ਮੇਲ ਖਾਤਰ ਜੁੜਦੇ ਨੇ, ਫਿਰ ਮੇਲ ਕਿਹਦੇ ਨਾਲ, ਜੋੜ ਮੇਲਾ ਤਾਂ ਹੈ ਹੀ ਨਹੀਂ, ਅੱਗੇ ਜੋੜ ਮੇਲੇ ਰੱਖਿਆ ਸੀ ਮਿਲਾਪ ਵਾਸਤੇ, ਇਕੱਠੇ ਹੁਣ ਇੱਕ ਹੋਣ ਵਾਸਤੇ ਇਕੱਠੇ ਹੁਣ, ਗੁਰਮਤਿ ਵਿਚਾਰਧਾਰਾ ਨਾਲ ਇੱਕ ਹੋਣ ਦੀ ਉਪਰਾਲੇ ਕਰਨੇ, ਇਹਦਾ ਨਾਂ ਜੋੜ ਮੇਲਾ, ਮੇਲਾ ਤਾਂ ਮਿਲਣ ਦਾ ਨਾਂ ਹੈ ਨਾ, ਜੁੜਨਾ ਇਕੱਠੇ ਹੋਣਾ ਮਿਲਾਪ ਵਾਸਤੇ, ਕੋਈ ਖੁੱਲਦਾ ਇਕੱਠਾ ਮਿਲਾਪ ਵਾਸਤੇ, ਜੋੜ ਮੇਲਿਆਂ ਦੀ ਪੁਲਿਸ ਆਉਂਦੀ ਹੈ, ਖਤਰਾ ਹੁੰਦਾ ਵੀ ਲੜਨਾ ਪੈਣ, ਇੰਨੀ ਪੁਲਿਸ ਕਿਉਂ ਆਉਂਦੀ ਹੈ ਵੀ ਲੜ ਪੈਣਗੇ, ਉਹ ਜੋੜ ਮੇਲੇ ਨੇ, ਕਲੇਸ਼ ਮੇਲੇ ਨੇ ਤਾਂ ਹੁਣ ਤੁਹਾਡੇ, ਜੋੜ ਮੇਲੇ ਨਹੀਂ ਕਲੇਸ਼ ਮੇਲੇ ਹੋ ਗਏ ਹੁਣ, ਇਹ ਸਭ ਕਲੇਸ਼ ਮੇਲੇ ਨੇ, ਇੱਥੇ ਡਾਂਗਾਂ ਚੱਲਦੀਆਂ ਦੇਖੀਆਂ ਨੇ, ਇੱਥੇ ਜਵਾਹਰ ਲਾਲ ਜਦ ਆਇਆ ਤਾਰਾਂ ਕੱਟੀਆਂ ਨੇ ਫਤਿਹਗੜ੍ਹ, ਉਹ ਕੀ ਹੋਇਆ ਸੀ, ਕਲੇਸ਼ ਮੇਲਾ ਸੀ ਜੋੜ ਮੇਲਾ ਸੀ, ਕਾਹਦੇ ਵਾਸਤੇ ਉਹ ਅੰਦਰ ਆਇਆ, ਬੋਲਣਾ ਚਾਹੁੰਦਾ ਬੋਲਣ ਦਿਓ, ਤੁਹਾਨੂੰ ਕੀ ਕਹਿੰਦਾ, ਤੁਹਾਨੂੰ ਕੀ ਕਹਿੰਦਾ ਹੈ, ਤੁਸੀਂ ਤੁਸੀਂ ਨਹੀਂ ਬੋਲਦੇ ਕਾਨਫਰੰਸਾਂ ਦੇ, ਤੁਸੀਂ ਕਾਹਦੇ ਬੋਲਦੇ ਹੋ, ਉਹਦਾ ਵੀ ਹੱਕ ਉਹਨਾਂ ਹੀ ਹੈ ਗੁਰਦੁਆਰੇ 'ਤੇ, ਸਭ ਦਾ ਹੀ ਹੱਕ ਹੈ, ਤੁਹਾਡੇ ਪਿਓ ਦਾ ਗੁਰਦੁਆਰਾ, ਇਹਨੇ ਤਾਂ ਆਪਣੀ ਜਗੀਰ ਸਮਝ ਲਈ, ਇਸ ਕਰਕੇ ਦੁਨੀਆ ਨਫ਼ਰਤ ਕਰਦੀ ਹੈ ਇਹਨਾਂ ਦੇ, ਨਫ਼ਰਤ ਦੇ ਹੀ ਕਾਬਲ ਨੇ, ਨਫ਼ਰਤ ਦਾ ਬੀਜ ਬੀਜਿਆ ਇਹਨਾਂ ਨੇ, ਨਫ਼ਰਤ ਕਰਦੇ ਨੇ ਲੋਕਾਂ ਨੂੰ, ਨਫ਼ਰਤ ਪੈਦਾ ਹੋ ਗਈ ਇਹਨਾਂ ਦੇ ਖਿਲਾਫ, ਇਹ ਨਫ਼ਰਤ ਹੈ, ਬਾਹਰ ਕਿਉਂ ਮਾਰਦੇ ਨੇ ਇਹਨਾਂ ਨੂੰ, ਸਿੱਖ ਅੱਡ ਨੇ ਜ਼ਰੂਰ ਹੈ, ਪਰ ਇਹ ਵੀ ਸੱਚ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੀਆਂ ਜੜ੍ਹਾਂ ਨੇ, ਗੱਲ ਆਏ ਸਾਡੇ ਅੱਤਵਾਦੀ ਨੇ ਜਿਹੜੇ ਮੁੰਡੇ ਬਾਹਰ, ਉਹਨਾਂ ਦੀਆਂ ਪਾਕਿਸਤਾਨ ਦੇ ਨਾਲ ਮੇਲ ਕਿਉਂ ਹੈ, ਕਿਹੜੀ ਗੱਲ ਦਾ ਮੇਲ ਹੈ, ਉਹ ਗੋਰਿਆਂ ਨੂੰ ਪਤਾ, ਗੱਲ ਆਏ ਸਾਰਿਆਂ 'ਤੇ ਪੈਂਦੀ ਹੈ ਵੀ ਹਟਾਉਂਦੇ ਕਿਉਂ ਨਹੀਂ, ਜਿਵੇਂ ਭਿੰਡਰਾਲੇ ਦੇ ਬਾਅਦ ਹੋਈ ਸੀ ਨਾ ਦਿੱਲੀ, ਵੀ ਇਹਨਾਂ ਨੇ ਵਰਜੇ ਕਿਉਂ ਨਹੀਂ ਜਿਹੜੇ ਮੁੰਡਿਆਂ ਨੂੰ ਮਾਰਦੇ ਤੇ, ਉਹ ਰਿਐਕਸ਼ਨ ਹੈ ਵੀ ਮੁਸਲਮਾਨਾਂ ਨੇ ਇਹਨਾਂ ਦਾ ਕਿਹੜੀ ਗੱਲ ਦਾ ਮੇਲ ਹੈ ਅੱਤਵਾਦੀਆਂ ਨਾਲ, ਇਹਨਾਂ 'ਤੇ ਭਰੋਸਾ ਨਹੀਂ ਕਰਦਾ ਕੋਈ, ਵੀ ਮੁਸਲਮਾਨਾਂ ਨੂੰ ਇਹ ਸ਼ੈਲਟਰ ਦੇ ਸਕਦੇ ਨੇ, ਉਹਨਾਂ ਨੂੰ CID ਵੀ ਦੇ ਸਕਦੇ ਨੇ, ਸਿੱਖਾਂ 'ਤੇ ਨਹੀਂ ਭਰੋਸਾ ਕਰਦੇ ਉਹ, ਕਿਉਂਕਿ ਆਪਣੇ ਬੰਦਿਆਂ ਦੀ ਰੋਕਦੇ ਨਹੀਂ ਵੀ ਤੁਸੀਂ ਕਿਉਂ ਜਾਂਦੇ ਹੋ ਮੁਸਲਮਾਨਾਂ ਦੇ ਨਾਲ, ਤੁਹਾਡਾ ਕੀ ਮਤਲਬ ਅੱਤਵਾਦੀਆਂ ਨਾਲ ਜਾਣ ਦਾ, ਤੁਸੀਂ ਅੱਤਵਾਦ ਕਿਹੜੀ ਗੱਲ ਦਾ ਕਰਦੇ ਹੋ, ਭੁਗਤਣੀ ਸਾਰਿਆਂ ਨੂੰ ਪਊਗੀ, ਜਿੰਨਾ ਚਿਰ ਇਹ ਗੱਲ ਦਾ ਇਲਾਜ ਨਹੀਂ ਕਰਨਗੇ ਇਹਨਾਂ ਨੂੰ ਮਾਰਨ 'ਤੇ ਉਹ ਹਟਦੇ ਨਹੀਂ, ਇਹਨਾਂ ਨਾਲ ਉਹੋ ਜਿਹਾ ਰੱਖਣਗੇ ਉਹਨਾਂ 'ਚ ਵੀ ਸਿਰ ਫੇਰੇ ਹੈਗੇ ਨਾ, ਅੰਗਰੇਜ਼ਾਂ 'ਚ ਵੀ ਸਿਰ ਫੇਰੇ ਸਾਰਿਆਂ 'ਚ ਹੁੰਦੇ ਨੇ, ਸਿਰ ਫੇਰੇ ਸਾਰਿਆਂ 'ਚ, ਉਹਨਾਂ 'ਚ ਵੀ ਸਿਰ ਫੇਰੇ ਨੇ, ਇਹਨਾਂ 'ਚ ਵੀ ਸਿਰ ਫੇਰੇ ਨੇ, ਸਿਰ ਫਿਰਿਆਂ ਨੂੰ ਕੋਈ ਹਟਾਉਂਦਾ ਨਹੀਂ, ਸਿਰ ਫਿਰਿਆਂ ਦਾ ਕੋਈ ਖਿਲਾਫ ਬੋਲਦਾ ਨਹੀਂ, ਇਹਨਾਂ ਦੇ ਖਿਲਾਫ ਡਰਦੇ ਨਹੀਂ ਬੋਲਦੇ, ਭੁਗਤੋ ਫਿਰ ਸਾਰੇ ਹੀ ਭੁਗਤੋ, ਭੁਗਤਣਗੇ, ਗੁਰਦੁਆਰਿਆਂ ਦੇ ਵਿੱਚ ਜਾ ਕੇ ਹਮਲੇ ਕਰਦੇ ਨੇ ਉਹ, ਗੁਰਦੁਆਰਿਆਂ 'ਚ ਉਹ ਨੇ ਅੱਤਵਾਦੀ, ਉਹਨਾਂ ਦੇ ਗੁਰਦੁਆਰੇ ਬਣਾਏ ਹੋਏ ਨੇ, ਭਿੰਡਰ ਵਾਲਿਆਂ ਦੇ ਭੇਜੇ ਹੋਏ ਨੇ, ਗੁਰਦੁਆਰਿਆਂ 'ਚ ਉਹ ਬੈਠੇ ਨੇ, ਟਕਸਾਲੀਏ ਸਭ ਗੁਰਦੁਆਰਿਆਂ 'ਚ ਬੈਠੇ ਨੇ, ਅਤੇ ਅੱਤਵਾਦ ਤਾਂ ਗੁਰਦੁਆਰਿਆਂ ਦੇ ਵਿੱਚ ਹੈ ਨਾ, ਫਿਰ ਉੱਥੇ ਹਮਲਾ ਕਰਦੇ ਨੇ ਉਹ, ਤੁਸੀਂ ਆਪਣੇ ਅੰਦਰ ਚੱਕ ਕੇ ਦੇਖੋ ਕਿਉਂ ਹੋ ਰਿਹਾ, ਉਹਨੂੰ ਨਹੀਂ ਠੀਕ ਨਾ ਜੀ ਸਿੱਖੀ ਨਹੀਂ ਦੱਸੀ ਅਸੀਂ ਕੀ ਹੈ, ਦੱਸੀ ਜਾਓ ਸਿੱਖੀ ਕੀ ਹੈ, ਸਭ ਪਤਾ ਉਹਨਾਂ ਨੂੰ, ਰਾਜ ਕੀਤਾ ਉਹਨਾਂ ਨੇ ਇੱਥੇ, ਸਿੱਖੀ ਦਾ ਪਤਾ ਵਿੱਚੋਂ ਆ ਗੱਲ ਜਿਹੜੀ ਗੱਲ ਅਸਲੀ ਹੈ ਉਹ ਲੁਕਾਉਂਦੇ ਨੇ ਸਾਰੇ ਹੀ, ਪਤਾ ਸਭ ਨੂੰ। ਹਾਂਜੀ
ਨਾਰਾਇਣ ਸੋ ਪ੍ਰਸੰਨ ਹੋਏ ਤਾਂ ਸੇਵਕ ਨਾਮਾ,
ਨਾਰਾਇਣ ਸੋ ਪ੍ਰਸੰਨ ਹੋਏ, ਜਦੋਂ ਨਾਰਾਇਣ ਪ੍ਰਸੰਨ ਹੋ ਜਾਂਦਾ
ਤਾਂ ਸੇਵਕ ਨਾਮਾ,
ਤਾਂ ਨਾਮੇ ਨੂੰ ਸੇਵਾ ਤੇ ਲਾ ਦਿੰਦਾ, ਸੇਵਾ ਬਖਸ਼ ਦਿੰਦਾ। ਸੋ ਸੇਵਕ ਜਿਸ ਲਾਇਆ ਸੇਵ, ਸੋ ਸੇਵਕ ਜੋ ਲਾਇਆ ਸੇਵ, ਤਿਸ ਹੈ ਮਿਲੇ ਨਿਰੰਜਣ ਦੇਵ। ਜਿਹਨੂੰ ਨਾਰਾਇਣ ਪ੍ਰਸੰਨ ਹੋ ਕੇ ਸੇਵਾ ਲਾ ਦਿੰਦਾ ਉਹਨੂੰ ਨਿਰੰਜਣ ਦੇਵ ਮਿਲਦਾ, ਉਹ ਕੱਲ ਵਾਲਾ ਗੁਰਦੇਵ ਮਿਲਦਾ ਉਹਨੂੰ, ਹੁਣ ਗੁਰਦੇਵ ਸੀ ਕੱਲ ਵਾਲਾ, ਉਹ ਮਿਲਦਾ ਫਿਰ ਉਹਨੂੰ ਗਿਆਨ ਗੁਰੂ। ਸੋ ਸੇਵਕ ਜੋ ਲਾਇਆ, ਆਪਣੇ ਆਪ ਸੇਵਾ ਨਹੀਂ ਕੋਈ ਕਰ ਸਕਦਾ, ਕਾਰ ਸੇਵਾ ਵਾਲਿਆਂ ਨੂੰ ਦੱਸੋ ਕਿਹਨੇ ਸੇਵਾ ਲਾਇਆ, ਲੰਗਰ ਚਲਾਉਣ ਵਾਲਿਆਂ ਨੂੰ ਦੱਸੋ ਕਿਹਨੇ ਸੇਵਾ ਲਾਇਆ। ਸੇਵਕ ਉਹੀ ਹੈ ਜਿਹਨੂੰ ਆਪ ਉਹਨੇ ਸੇਵਾ ਲਾਇਆ ਹੋਇਆ ਹੈ। ਸੋ ਸੇਵਕ ਜੋ ਲਾਇਆ ਅਤਿਸੇ ਮਿਲੇ ਨਿਰੰਜਣ ਦੇਵ, ਉਹਨੂੰ ਮਿਲੂਗਾ। ਇਹਨਾਂ ਚੋਂ ਦੱਸੇ ਕਿਹਨੂੰ ਮਿਲਿਆ ਨਿਰੰਜਣ ਦੇਵ, ਕਿਹੜੇ ਕਾਰ ਸੇਵਾ ਵਾਲੇ ਨੂੰ ਮਿਲਿਆ ਨਿਰੰਜਣ ਦੇਵ? ਨਿਰੰਜਣ ਦੇਵ ਦੀ ਤਾਂ ਗੱਲੇ ਨਹੀਂ ਸੁਣ ਦਿੰਦੇ ਇਹ ਗੁਰਬਾਣੀ, ਉਹ ਤਾਂ ਕਹਿੰਦੇ ਸੁਣੋ ਨਾ ਗੁਰਬਾਣੀ ਵਿਚਾਰ ਤਦ ਤੱਕ ਸੁਣੋ ਹੀ ਨਾ, ਨਿਰੰਜਣ ਦੇਵ ਦੀ ਗੱਲ ਨਾ ਸੁਣੋ, ਉਹ ਨਹੀਂ ਸੁਣ ਦਿੰਦੇ, ਕਥਾ ਨਹੀਂ ਸੁਣ ਦਿੰਦੇ ਉਹ, ਬਸ ਮਾਇਆ ਦੀ ਗੱਲ ਕਰੋ, ਟੋਕਰੀ ਢੋਈ ਜਾਓ। ਸੇਵਕ ਕਿਹਨੇ ਲਾਇਆ ਇਹਨਾਂ ਨੂੰ, ਕਿਹਨੇ ਕਿਹਾ ਤੁਸੀਂ ਇਹ ਕਰੋ, ਇਹ ਸੇਵਾ ਨਹੀਂ ਹੈ, ਇਹ ਸੇਵਾ ਨਹੀਂ ਹੈ ਗੁਰਬਾਣੀ ਦੀ ਸਿੱਖੀ 'ਚ, ਇਹ ਸੇਵਾ ਪ੍ਰਮਾਣ ਨਹੀਂ ਹੈ, ਸੇਵਾ ਨਹੀਂ ਹੈ। ਇਹ ਕਿੱਤਾ ਹੈ ਉਹਨਾਂ ਦਾ, ਕਿੱਤਾ ਕਿੱਤਾ ਹੁੰਦਾ ਨਾ, ਕਿੱਤਾ ਕਰਦਾ ਕੋਈ, ਕੋਈ ਕਿੱਤਾ ਕਰਦਾ, ਉਹ ਕਿੱਤੇ 'ਚ ਰੋਟੀ ਖਾਂਦਾ ਹੈ, ਇੱਜ਼ਤ ਵਾਲਾ ਕਿੱਤਾ ਹੈ, ਵਧੀਆ ਕਿੱਤਾ, ਇੱਜ਼ਤ ਵਾਲਾ। ਜਿਹੜੇ ਲੋਕ ਨੇ ਨਾ ਆਮ ਸਿੱਖ, ਉਹਨਾਂ ਦੇ ਵਿੱਚ ਇੱਜ਼ਤ ਹੈ ਵੀ ਚਲੋ ਦੁਨਿਆਵੀ ਨਜ਼ਰ ਨਾਲ ਇੱਜ਼ਤ ਵਾਲਾ ਕਿੱਤਾ ਹੈ, ਪਰ ਗੁਰਬਾਣੀ ਦੀ ਨਜ਼ਰ ਨਾਲ ਇੱਜ਼ਤ ਵਾਲਾ ਕਿੱਤਾ ਨਹੀਂ ਹੈ, ਕਿਉਂਕਿ ਨਾ ਗਲਤ ਰੱਖ ਲਿਆ ਇਹਨਾਂ ਨੇ। ਜੇ ਸੇਵਾ ਨਾ ਰੱਖਦੇ ਇਹ ਨਾ, ਸੇਵਾ ਤਾਂ ਆਪਣੇ ਆਪ ਬਣ ਕੇ, ਘਰ ਸੇਵਾ ਦਾ ਕੋਈ ਕੰਸੈਪਟ ਨਹੀਂ ਹੈ ਗੁਰੂ ਘਰ ਦੇ ਵਿੱਚ, ਨਾ ਕਦੇ ਕਿਸੇ ਨੇ ਕਰਾਈਏ ਨਾ ਕਰੀਏ, ਇਹ ਤਾਂ ਪਤਾ ਨਹੀਂ ਕਿੱਥੋਂ ਆ ਗਏ ਸਾਧ ਵੜ ਗਏ ਵਿੱਚ ਆ ਕੇ। ਹੁਣ ਇਹਨਾਂ ਦੇ ਖਿਲਾਫ਼ ਵੀ ਹੈ ਵੀ ਇਹਨਾਂ ਨੇ ਪਿਛਲੀਆਂ ਜਿਹੜੀਆਂ ਨਿਸ਼ਾਨੀਆਂ ਦੀਆਂ ਸਭ ਮਿਟਾਤੀਆਂ, ਸਭ ਤੋੜ ਫੋੜ ਕਰਤੀ ਇਹਨਾਂ ਨੇ, ਹੋ ਸਕਦਾ ਕਿਸੇ ਸਾਜਿਸ਼ ਦੇ ਅਧੀਨ ਆਏ ਹੁਣ, ਇਹ ਸਾਜਿਸ਼ ਦੇ ਅਧੀਨ ਆਏ ਹੁਣ, ਸਾਜਿਸ਼ ਹੈ ਜ਼ਿਆਦਾ ਲੋਕ ਜਿਹੜੇ ਨੇ ਇਹਨਾਂ ਦੇ ਨਾਲ ਅਟੈਚ ਸੀ ਉਹ ਸਿੱਖੀ ਤੋਂ ਦੂਰ ਰਹੇ ਨੇ, ਵਧੀਆ ਸਿੱਖ ਇਹਨਾਂ ਨਾਲ ਅਟੈਚ ਨਹੀਂ ਹੈਗੇ, ਗੁਰਮਤ ਦੇ ਜਾਣ, ਕਿਉਂਕਿ ਗੁਰਮਤ ਤੋਂ ਤਾਂ ਖਿਲਾਫ਼ ਨੇ ਇਹ, ਗੁਰਮਤ ਤਾਂ ਸੁਣ ਨਹੀਂ ਦਿੰਦੇ, ਕਥਾ ਤਾਂ ਸੁਣ ਨਹੀਂ ਦਿੰਦੇ ਇਹ, ਫਿਰ ਜਿਹੜੇ ਇਹਨਾਂ ਨੂੰ ਲੋਕ ਬਰਦਾਸ਼ਤ ਕਰਦੇ ਨੇ ਉਹ ਗੁਰੂ ਦੇ ਹੱਕ 'ਚ ਨਹੀਂ ਹੈਗੇ, ਖਿਲਾਫ਼ ਇਹ ਨੇ ਉਹ। ਹਾਂਜੀ